Appliances Day. Brampton TV and Appliances. 801 Bowie Drive West, Brampton. Ya call karo 905-450-2828. 905-450-2828.
Teka talwara bina sada hi ladai hai dukha nal du jani e nit hi lukai.
समोसा एंड स्वीट फैक्ट्री जिथे पाजी दिया सारी आइटमा $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तो आधे इन्ने साला दे परोसे अते विश्वास कारण असी लेके आया कस्टमर्स एप्रिसिएशन सेल 2026 100% Canadian made, top quality sweets. On thin locations to serve Kardene. 2 in Brampton, 1850 Albion Road, Etobicoke. Vadhere jankari le call karo 416-213-1155 416-213-1165.
Appliance Junction, ये तुसी fridge, stove, washer, dryer या फिर built-in kitchen लेनी है या फिर छोटे तो छोटा ते वड्डे तो वड्डा TV सस्ते भाव लेना चाहते हो ता Appliance Junction ते पहुंचो. 2 location to serve you. VV Clark Boulevard, Airport ते Clark ते लागी ते दूजी location 30 Rivermount Road, Unit 2C दे विच 905-450-0054 905-450-0054. Appliance Junction, हर कीमत नु बीट करनगी.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ. ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ. ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020. ਅਮਨਦੀਪ ਕਪਲਾ.
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ. ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ. ਟੂ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ. ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200. ਕਟਾਰੀਆ ਟੂਰ ਐਂਡ ਟ੍ਰੈਵਲ.
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਜ਼ CPA LLP. ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲਿਊਸ਼ਨਸ. ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ. ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20, 1625 ਸਟੀਅਰਸ ਐਵਨਿਊ ਈਸਟ, ਬ੍ਰੈਂਪਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000, 647-847-1000. ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, risecpallp.ca.
HK Tire Center to cars and trucks se brand new ya old tires le sakde ho.
BF Cordage, Hemcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
Raj Carpet and Flooring, Residential, Jaffer Commercial Carpet Ponia, Hardwood Floor, Luxury Vinyl Planks, Laminate Floor, Jaffer Roller Shades Lanene, 20 Wilkinson Road Day, Unit Number Gara Balanch Poncho, Raj Carpet and Flooring Da, Bada Lambat Jarbaha, Jan Karili, 416-953 Bath City, Raj Carpet and Flooring.
ओहो सर्दी च हीट नहीं जल्दी ते गर्मी च एसी
ले आपा हुने करदे हां संधू साहब ना गल ते करदे हां मसले दा हल
एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नाउ एयर कंफर्ट ते जतिंदर संधू नु कॉल लाओ ते लाइफ च कंफर्ट पाओ कॉल
647-706-6640
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਕਿਵੇਂ ਦੋਸਤੋ ਸਾਰੇ ਠੀਕ ਠਾਕ ਹੋ ਜ਼ਿੰਦਗੀ ਠੀਕ ਚੱਲ ਰਹੀ ਹੈ ਜ਼ਿੰਦਗੀ ਦੀ ਗੱਡੀ ਪਟੜੀ ਦੇ ਉੱਤੇ ਚੜੀ ਹੋਈ ਹੈ ਕਿ ਨਹੀਂ ਤੇ ਗੱਡੀ ਹੈ ਜਿਹੜੀ ਉਹ ਤੇਜ਼ੀ ਨਾਲ ਛਕ 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 ਕਰਦੀ ਹੈ ਜਿਹੜੀ ਮੰਜ਼ਿਲ ਵੱਲ ਵੱਧ ਰਹੀ ਹੈ ਕਿ ਨਹੀਂ ਕੋਈ ਗੱਲ ਨਹੀਂ ਕਿਤੇ ਕਿਤੇ ਖੜਨਾ ਵੀ ਪੈਂਦਾ ਕੋਈ ਚੱਕਰ ਨਹੀਂ ਇਹ ਜਿਹੜੀ ਜ਼ਿੰਦਗੀ ਆ ਇਹਨੂੰ ਗੱਡੀ ਵਾਂਗੂ ਪਟੜੀ ਦੀ ਲਾਈਨ ਤੇ ਚੜਾਉਣਾ ਬਹੁਤਾ ਔਖਾ ਨਹੀਂ ਪਰ ਬਹੁਤਾ ਸੌਖਾ ਵੀ ਨਹੀਂ ਹੈ ਬਸ ਇੱਕ ਵਾਰੀ ਲਾਈਨ ਦੇ ਉੱਤੇ ਚੜ ਗਈ ਗੱਡੀ ਤੇ ਫੇਰ ਉਹ ਤੁਰੀ ਜਾਂਦੀ ਆ ਥੋੜੀ ਥੋੜੀ ਹਿੰਮਤ ਕਰਨੀ ਪੈਂਦੀ ਹੈ ਨਾ ਖਿਆਲ ਰੱਖਣਾ ਪੈਂਦਾ ਵੀ ਪਟੜੀ ਤੋਂ ਲੈ ਨਾ ਜਾਵੇ ਗੱਡੀ ਹੈ ਨਾ ਪਰ ਕਈ ਵਾਰੀ ਕੀ ਹੁੰਦਾ ਬਈ ਅਚਨਚੇਤ ਗੱਲਾਂ ਹੋ ਜਾਂਦੀਆਂ ਨੇ ਪਤਾ ਹੀ ਨਹੀਂ ਲੱਗਦਾ ਕਿਸੇ ਦੁਰਘਟਨਾ ਕਰਕੇ ਕੋਈ ਨਾ ਕੋਈ ਗੱਡੀ ਜਿਹੜੀ ਹੈਗੀ ਆ ਉਹ ਲਾਈਨ ਤੋਂ ਲੈ ਵੀ ਜਾਂਦੀ ਆ ਪਰ ਕਈ ਵਾਰੀ ਧੱਕੇ ਨਾਲ ਲਾ ਦਿੰਦਾ ਕੋਈ ਹੈਨਾ ਕੋਈ ਗੱਲ ਨਹੀਂ ਜ਼ਿੰਦਗੀ ਚੱਲੀ ਜਾਣੀ ਆ ਕੁਦਰਤ ਦੀ ਸਭ ਤੋਂ ਵੱਡੀ ਕ੍ਰੀਏਸ਼ਨ ਆ ਜੀ ਇਹ ਜ਼ਿੰਦਗੀ ਅਜੇ ਤਾਂ ਆਪਾਂ ਨੂੰ ਵੈਸੇ ਮਨੁੱਖੀ ਜਿਹੜੀ ਸਮਝ ਆ ਇਹ ਬੜੀ ਸੀਮਤ ਆ ਜਿੱਡਾ ਵੱਡਾ ਬ੍ਰਹਿਮੰਡ ਆ ਸਾਨੂੰ ਅਜੇ ਕੁਛ ਵੀ ਨਹੀਂ ਪਤਾ ਸਾਨੂੰ ਤਾਂ ਆਲਾ ਦੁਆਲਾ ਬਸ ਆਹ ਧਰਤੀ ਦੇ ਨੇੜ ਤੇੜ ਆਲਾ ਦੁਆਲਾ ਇਹਦੇ ਬਾਰੇ ਹੀ ਪਤਾ ਜਾਂ ਸਾਨੂੰ ਆ ਨੇੜ ਤੇੜ ਧਰਤੀ ਦੇ ਉੱਤੇ ਫਿਰਦੇ ਨੇ ਜਿਹੜੇ ਜਨੌਰ ਪੰਛੀ ਜਾਂ ਆਪਾਂ ਫਿਰਦੇ ਇਹਨਾਂ ਬਾਰੇ ਪਤਾ ਕੁਦਰਤ ਦੀ ਵਿਸ਼ਾਲਤਾ ਦਾ ਅੰਦਾਜ਼ਾ ਲਾਉਣਾ ਬਹੁਤ ਔਖਾ ਬੰਦਾ ਜਿਹੜਾ ਇਹ ਥਾਂ ਥਾਂ ਚੈਲੰਜ ਕਰਦਾ ਕੁਦਰਤ ਨੂੰ ਪਰ ਕੁਦਰਤ ਨਹੀਂ ਸਮਝਦੀ ਕੁਛ ਹੈ ਨਾ ਤੇ ਜ਼ਿੰਦਗੀ ਇਸ ਤਰ੍ਹਾਂ ਰੁੜੀ ਜਾ ਰਹੀ ਹੈ ਜੀ ਸਾਰਿਆਂ ਦੀ ਜੀਵ ਜੰਤੂ ਜਿਹੜੇ ਇੱਕ ਸੈੱਲ ਵਾਲੇ ਜੰਤੂ ਨੇ ਉਹ ਵੀ ਵੱਡੇ ਵੱਡੇ ਜਾਨਵਰ ਵੀ ਆਪੋ ਆਪਣੀ ਜ਼ਿੰਦਗੀ ਜਿਹੜੀ ਜਿਉਂ ਜਾਂਦੇ ਨੇ ਪਰ ਬੰਦੇ ਨੇ ਨਾ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਉਹਨੂੰ ਬੇਰੁਖੀ ਜੀ ਬਣਾਇਆ ਹੋਇਆ ਅਸੀਂ ਵੰਡੇ ਹੋਏ ਹਾਂ ਜੀ ਧਰਮਾਂ ਚ ਜਾਤਾਂ ਚ ਇਹ ਤਾਂ ਆਪਾਂ ਹਰ ਰੋਜ਼ ਹੀ ਗੱਲ ਕਰਦੇ ਹਾਂ ਪਰ ਇਨ੍ਹਾਂ ਦੇਸ਼ਾਂ ਚ ਜਦੋਂ ਅਸੀਂ ਆਪਣਾ ਆਪਣਾ ਦੇਸ਼ ਛੱਡ ਕੇ ਆ ਜਾਂਦੇ ਹਾਂ ਇਨ੍ਹਾਂ ਦੇਸ਼ਾਂ ਦੇ ਵਿੱਚ ਬਹੁਤ ਕੁਛ ਅਨਪ੍ਰਡਿਕਟੇਬਲ ਹੁੰਦਾ ਖੈਰ ਜਿਹੜੇ ਸਿਆਣੇ ਲੋਕ ਨੇ ਉਹ ਤਾਂ ਸਿਆਣੇ ਹੁੰਦੇ ਹੀ ਨੇ ਕਈ ਵਾਰੀ ਸਿਆਣਿਆਂ ਨੂੰ ਵੀ ਕੋਈ ਕਹਿੰਦਾ ਵੀ ਤੇਰਾ ਨਾ ਬਿਹੇਵੀਅਰ ਆ ਜਿਹੜਾ ਉਹ ਓਨੈਸਟ ਨਹੀਂ ਹੈਗਾ ਹੈ ਨਾ ਪਤਾ ਨਹੀਂ ਓਨੈਸਟੀ ਦੀ ਕੀ ਡੈਫੀਨੇਸ਼ਨ ਹੁੰਦੀ ਹੈ ਕਈ ਵਾਰੀ ਬੰਦੇ ਦਾ ਰੰਗ ਰੂਪ ਦੇਖ ਕੇ ਬੰਦੇ ਦਾ ਪਹਿਰਾਵਾ ਦੇਖ ਕੇ ਹੀ ਉਹਦੇ ਤੇ ਫੱਟਾ ਲਾ ਦਿੱਤਾ ਜਾਂਦਾ ਵੀ ਇਹ ਹੋਰ ਹੀ ਤਰ੍ਹਾਂ ਦਾ ਉਹਦਾ ਅਮਲ ਨਹੀਂ ਦੇਖਿਆ ਜਾਂਦਾ ਉਹਦੀ ਪ੍ਰੈਕਟਿਸ ਨਹੀਂ ਦੇਖੀ ਜਾਂਦੀ ਨਾਲੇ ਹੁਣ ਤਾਂ ਕਹਿੰਦੇ ਗੁੱਡ ਬਿਹੇਵੀਅਰ ਲਾਅ ਜਿਹੜਾ ਉਹ ਵੀ ਕਹਿੰਦੇ ਪਾਸ ਕਰਤਾ ਇੱਕ ਦੇਸ਼ ਨੇ ਇਨ੍ਹਾਂ ਦੇਸ਼ਾਂ ਚ ਆ ਕੇ ਵੀ ਅਲੱਗ ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ, ਸਾਰੀ ਜ਼ਿੰਦਗੀ ਆਉਂਦੀਆਂ ਰਹਿੰਦੀਆਂ ਨੇ। ਇਸ ਕਰਕੇ ਆਪਣੀ ਜ਼ਿੰਦਗੀ ਰੂਪੀ ਗੱਡੀ ਹੈ ਜਿਹੜੀ ਉਹਨੂੰ ਲਾਈਨ ਤੇ ਰੱਖਣ ਦੇ ਲਈ ਸਾਨੂੰ ਆਲੇ ਦੁਆਲੇ ਬਾਰੇ ਖਿਆਲ ਰੱਖਣਾ ਪੈਂਦਾ। ਤੁਸੀਂ ਕਹੋਗੇ ਜੀ ਗੁੱਡ ਬਿਹੇਵੀਅਰ ਲਾਅ ਕੀ ਆ, ਇਹ ਤਾਂ ਜੀ ਸ਼ੁਰੂਆਤ ਆ ਜੇ, ਅੱਗੇ ਅੱਗੇ ਦੇਖੋ ਹੋਤਾ ਹੈ ਕਿਆ। ਆਪਾਂ ਕਈ ਵਾਰੀ ਤੁਹਾਡੇ ਨਾਲ ਗੱਲ ਕੀਤੀ ਆ ਇਹ ਬਈ ਬੰਦਾ ਨਾ ਜਿਹੜਾ ਇਹ ਕੁਦਰਤ ਦਾ ਸਭ ਤੋਂ ਗੰਦਾ ਆਂਡਾ ਇਹ। ਤੁਸੀਂ ਕਹੋਗੇ ਨਹੀਂ ਨਹੀਂ ਇਹ ਤਾਂ ਬਹੁਤ ਭੈੜੇ ਸ਼ਬਦ ਆ, ਨਹੀਂ ਜੀ ਨਹੀਂ ਇਹ ਭੈੜੇ ਸ਼ਬਦ ਨਹੀਂ ਹੈ। ਤੁਸੀਂ ਹੋਰ ਕੋਈ ਵੀ ਜਾਨਵਰ ਦੇਖ ਲਓ, ਜਨੌਰ ਦੇਖ ਲਓ, ਉਹ ਇੰਨੀਆਂ ਭੈੜੀਆਂ ਕਾਰਵਾਈਆਂ ਨਹੀਂ ਕਰਦਾ ਜਿੰਨੀਆਂ ਬੰਦਾ ਕਰਦਾ। ਬੰਦੇ ਨੇ ਐਟਮ ਬੰਬ ਬਣਾਏ ਆ, ਮਨੁੱਖਤਾ ਨੂੰ ਤਬਾਹ ਕੀਤਾ, ਕੁਦਰਤ ਨੂੰ ਮਤਲਬ ਇਸ ਤਰ੍ਹਾਂ ਤਬਾਹ ਕੀਤਾ ਵੀ ਧਰਤੀ ਦੇ ਥੱਲੇ ਵੀ ਜਿਹੜੇ ਬਹੁਤ ਡੂੰਘੇ ਜਿਹੜੇ ਮਾਈਕਰੋਬੀਅਲ ਆਰਗੇਨਿਜ਼ਮਸ ਹੈਗੇ ਨੇ ਉਹਨਾਂ ਨੂੰ ਵੀ ਤਬਾਹ ਕਰਤਾ। ਤੁਹਾਡੇ ਸਾਹਮਣੇ ਨੇ, ਤੁਸੀਂ ਕਹੋਗੇ ਤਾਂ ਗੱਲਾਂ ਅਸੀਂ ਰੋਜ਼ ਪੜ੍ਹਦੇ ਹਾਂ। ਸਾਡੇ ਵਾਲੇ ਦੇਸ਼ਾਂ ਦੇ ਵਿੱਚ ਤਾਂ ਚਿੜੀਆਂ ਜਨੌਰ ਗੰਡੋਏ ਕਦੇ ਦਿਸਦੇ ਹੀ ਨਹੀਂ ਕਿਸੇ ਨੂੰ। ਦਰਖਤ ਆ ਜਿਹੜੇ ਉਹ ਬਹੁਤ ਔਖੇ ਲੱਭਦੇ ਨੇ ਪੰਜਾਬ ਦੇ ਵਿੱਚ, ਹੈਨਾ। ਜਦੋਂ ਜ਼ਿੰਦਗੀ ਨੂੰ ਨੇੜਿਓਂ ਪਰਖੋਗੇ, ਜਿਹੜੀਆਂ ਚੀਜ਼ਾਂ ਤੁਸੀਂ ਖਾਂਦੇ ਹੋ ਪੀਂਦੇ ਹੋ ਉਹਦੇ ਵਿੱਚ ਵੀ ਇੰਨਾ ਕੁਛ ਆ, ਤੁਸੀਂ ਗੱਲ ਹੀ ਛੱਡ ਦੋ। ਕੁਦਰਤ ਦੇ ਨਾਲ ਐਡਾ ਵੱਡਾ ਖਿਲਵਾੜ ਕੀਤਾ ਹੋਇਆ ਵੀ ਜੀ ਕੋਈ ਗੱਲ ਨੀ, ਬੰਦੇ ਨੇ ਮੀਟ ਖਾਣਾ, ਮੁਰਗਾ ਜਿਹੜਾ ਉਹ ਮਤਲਬ ਬੰਦਾ ਕਹਿੰਦਾ ਮੈਂ ਧੌਣ ਵੱਢ ਕੇ ਖਾ ਲੂ, ਹੈ ਤਾਂ ਚਲੋ ਉਹ ਵੀ ਮਾੜੀ ਕਿਸੇ ਨੂੰ ਚੰਗੀ ਲੱਗ ਸਕਦੀ ਹੈ, ਪਰ ਮੁਰਗੇ ਦੀ ਜ਼ਿੰਦਗੀ ਖਰਾਬ ਕਰ ਦੇਣਾ ਸਾਰੀ ਉਹ, ਹੈਨਾ। ਉਹਨੂੰ ਇੰਜੈਕਸ਼ਨ ਲਾ ਕੇ ਉਹਦਾ ਭਾਰ ਜਿਹਾ ਵਧਾ ਦੇਣਾ, ਲੱਤਾਂ ਕਮਜ਼ੋਰ ਕਰ ਦੇਣੀਆਂ, ਗਾਈਆਂ ਦੇ ਦੁੱਧ ਦੇ ਵਿੱਚ ਮਤਲਬ ਇਹੋ ਜਿਹੇ ਦੁੱਧ ਚ ਨੀ, ਗਾਵਾਂ ਨੂੰ ਵੱਧ ਦੁੱਧ ਦੇਣ ਦੇ ਲਈ ਕੀ ਕੁਛ ਕਰਨਾ ਪੈਂਦਾ, ਮੁਰਗੀਆਂ ਨੂੰ ਆਂਡੇ ਦੇਣ ਦੇ ਲਈ ਅੱਧੇ ਫੁੱਟ ਬਾਈ ਇੱਕ ਫੁੱਟ ਦੇ ਡੱਬੇ ਦੇ ਵਿੱਚ ਕੈਦ ਕੀਤਾ। ਇਹ ਤਾਂ ਕੁਛ ਗੱਲਾਂ ਨੇ ਅਜੇ, ਹੈਨਾ। ਇਧਰਲੇ ਪਾਸੇ ਫੇਰ ਆਪਣਾ ਅੱਜ ਦਾ ਵਿਸ਼ਾ ਨੀ, ਆਪਾਂ ਤਾਂ ਅੱਜ ਬੰਦਿਆਂ ਦੀਆਂ ਬੰਦਿਆਂ ਦੇ ਸਬੰਧੀ ਕਾਰਵਾਈਆਂ ਉਹਦੀ ਗੱਲ ਕਰਾਂਗੇ। ਕਤਲੋਗਾਰਤ ਅਸੀਂ ਹੁੰਦੀ ਸਾਡੇ ਦੇਸ਼ਾਂ ਚ ਸੁਣੀ ਆ ਵੀ ਤੂੰ ਸਿੱਖ ਆ, ਤੂੰ ਮੁਸਲਮਾਨ ਆ, ਤੂੰ ਹਿੰਦੂ ਆ, ਤੂੰ ਦਲਿਤ ਆ, ਤੂੰ ਖੂਹ ਤੋਂ ਪਾਣੀ ਨੀ ਪੀ ਸਕਦਾ। ਅਸੀਂ ਸੋਚਦੇ ਸੀ ਵੀ ਇਹਨਾਂ ਦੇਸ਼ਾਂ ਦੇ ਵਿੱਚ ਲੋਕ ਨਾ ਸਿਆਣੇ ਵੱਸਦੇ ਨੇ, ਉੱਪਰ ਬਹੁਤ ਵੱਡਾ ਭੁਲੇਖਾ ਸੀ। ਸਾਡੇ ਮਨ ਚ ਅਜੇ ਵੀ ਇਨਫੀਰੀਅਰਟੀ ਕੰਪਲੈਕਸ ਆ ਵੀ ਏਸ਼ੀਆ ਤੇ ਅਫਰੀਕਾ ਚੋਂ ਆਏ ਹੋਏ ਲੋਕ ਨਾ ਪਤਾ ਨੀ ਸਿਆਣੇ ਨੀ, ਹੈਨਾ। ਦੂਜੇ ਦੇਸ਼ਾਂ ਨੇ ਖਾਸ ਕਰਕੇ ਯੂਰਪ ਵਾਲਿਆਂ ਨੇ ਇਹਨਾਂ ਨੂੰ ਵਰਤਿਆ, ਸਲੇਵ ਬਣਾਇਆ, ਐਕਸਪਲੋਇਟੇਸ਼ਨ ਕੀਤੀ ਆ ਨੈਚੁਰਲ ਰਿਸੋਰਸਿਸ ਦੀ। ਜਿਹੜੀਆਂ ਚੀਜ਼ਾਂ ਇਹਨਾਂ ਦੇਸ਼ਾਂ ਦੇ ਵਿੱਚ ਜਿਹਨੂੰ ਸੋ ਕਾਲਡ ਡਿਵੈਲਪਡ ਕੰਟਰੀਜ਼ ਨੇ, ਜਿਹੜੀਆਂ ਚੀਜ਼ਾਂ ਜਿਹੜੇ ਕੈਮੀਕਲਸ ਇੱਥੇ ਮਨਾ ਨੇ, ਇਹ ਉਹਨਾਂ ਦੇਸ਼ਾਂ ਨੂੰ ਵੇਚਦੇ ਨੇ। ਆ ਹੁਣ ਜਦੋਂ ਪਿਛਲੇ 60-70-80 ਸਾਲਾਂ ਤੋਂ ਜਦੋਂ ਇਹਨਾਂ ਨੂੰ ਕੰਮ ਕਰਨ ਦੀ ਫਿਜ਼ੀਕਲ ਲੇਬਰ ਦੀ ਜ਼ਰੂਰਤ ਸੀ ਤਾਂ ਇਹਨਾਂ ਨੇ ਕਾਨੂੰਨ ਇਸ ਤਰ੍ਹਾਂ ਬਣਾ ਲਏ। ਦੇਖੋ ਪਹਿਲਾਂ ਤਾਂ ਉਹਨਾਂ ਦੇਸ਼ਾਂ ਨੂੰ ਲੁੱਟ ਲਿਆ, ਉਹਨਾਂ ਦੇਸ਼ਾਂ ਚ ਉਹਨਾਂ ਦੇਸ਼ਾਂ ਦੀ ਇਸ ਤਰੀਕੇ ਨਾਲ ਇਹਨਾਂ ਨੇ ਦੌਲਤ ਆ ਜਿਹੜੀ ਆਪਣੇ ਦੇਸ਼ਾਂ ਵੱਲ ਡਾਇਵਰਟ ਕੀਤੀ। ਪਹਿਲਾਂ ਤਾਂ ਸਿੱਧਾ ਹੀ ਕਹਿੰਦੇ ਆ ਨਾ ਵੀ ਅੰਗਰੇਜ਼ ਸਾਮਰਾਜ ਸੀ ਜਿਹੜੀ, ਬ੍ਰਿਟਿਸ਼ ਹਕੂਮਤ ਸੀ ਜਿਹੜੀ, ਇਹਦੇ ਰਾਜ ਦੇ ਵਿੱਚ ਸੂਰਜ ਨਹੀਂ ਸੀ ਛਿਪਦਾ, ਹੈਨਾ। ਐਡਾ ਵੱਡਾ ਰਾਜ ਸੀ, ਕਾਮਨਵੈਲਥ ਕੰਟਰੀਜ਼ ਦੀ ਐਗਜ਼ਾਮਪਲ ਦੇ ਸਕਦੇ ਹੋ ਤੁਸੀਂ, ਦੂਰ ਈਸਟ ਤੋਂ ਲੈ ਕੇ ਕੈਨੇਡਾ ਤੱਕ ਜਾਣੀ ਸਾਰੀ ਇਹਨਾਂ ਦੇ ਹੀ ਸੀ, ਹੈਨਾ। ਫਿਰ ਹੌਲੀ ਹੌਲੀ ਇਹਨਾਂ ਨੂੰ ਲੱਗਣ ਲੱਗ ਗਿਆ ਬਈ ਅਸਿੱਧੇ ਤਰੀਕੇ ਦੇ ਨਾਲ ਸਰਕਾਰਾਂ ਉੱਥੇ ਕੰਟਰੋਲ ਕੀਤੀਆਂ ਜਾ ਸਕਦੀਆਂ। ਇਸ ਕਰਕੇ ਇਹਨਾਂ ਨੇ ਆਪਣੀਆਂ ਪਪਿਟ ਗਵਰਨਮੈਂਟਸ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬਿਠਾ ਦਿੱਤੀਆਂ, ਉਹਨਾਂ ਨੂੰ ਸੋ ਕਾਲਡ ਆਜ਼ਾਦੀ ਦੇਤੀ, ਉਹਨੂੰ ਆਜ਼ਾਦੀ ਦਾ ਨਾਂ ਦਿੱਤਾ, ਇਕਨੋਮਿਕਲੀ ਉਹਨਾਂ ਦੀਆਂ ਪਾਲਿਸੀਜ਼ ਇਹੋ ਜਿਹੀਆਂ ਬਣਵਾਤੀਆਂ ਵੀ ਪੈਸਾ ਫੇਰ ਵੀ ਜਿਹੜਾ ਨਿਰੰਤਰ ਇਹਨਾਂ ਵੱਲ ਆਉਂਦਾ ਰਹੇ, ਇਹਨਾਂ ਦੀਆਂ ਕੰਪਨੀਆਂ ਉੱਥੇ ਕੰਮ ਕਰਦੀਆਂ ਰਹਿਣ। ਫਿਰ ਇਹਨਾਂ ਨੂੰ ਇੱਥੇ ਇਹਨਾਂ ਦੇਸ਼ਾਂ ਦੇ ਵਿੱਚ ਨਾ ਇਹਨਾਂ ਨੂੰ ਫਿਜ਼ੀਕਲ ਲੇਬਰ ਦੀ ਜ਼ਰੂਰਤ ਸੀ, ਫਿਜ਼ੀਕਲ ਤੇ ਮੈਂਟਲ ਲੇਬਰ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਸੀ ਇਹਨਾਂ ਨੂੰ। ਫਿਰ ਇਹਨਾਂ ਨੇ ਆਪਣੇ ਦੇਸ਼ਾਂ ਦੇ ਦਰਵਾਜ਼ੇ ਖੋਲ੍ਹਤੇ ਵੀ ਤੁਸੀਂ ਇੱਥੇ ਆ ਜਾਓ, ਕੋਈ ਨੀ ਕੰਮ ਕੁੰਮ ਕਰੋ। ਅੱਛਾ, ਫਿਰ ਹੁਣ ਗੱਲ ਇਹ ਆ ਵੀ ਜਦੋਂ ਆ ਵੀ ਗਏ ਲੋਕ, ਉਹਨਾਂ ਦੇ ਬੱਚੇ ਵੀ ਹੋ ਗਏ, ਫੇਰ ਵੀ ਜਿਹੜੇ ਦੇਖੋ ਬਹੁਤ ਸਾਰੇ ਲੋਕ ਇੱਥੇ ਚੰਗੇ ਨੇ ਧਰਤੀ ਦੇ ਉੱਤੇ, ਹਰੇਕ ਕਮਿਊਨਿਟੀ ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ, ਕੱਟੜ ਵੀ ਹੁੰਦੇ ਆ, ਨਰਮ ਵੀ ਹੁੰਦੇ ਆ। ਜਦੋਂ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਮਾਨਵਤਾਵਾਦੀ ਲੋਕ ਨੇ ਉਹਨਾਂ ਦਾ ਬੋਲਬਾਲਾ ਹੁੰਦਾ, ਫੇਰ ਤਾਂ ਜਿਹੜੇ ਬਾਹਰੋਂ ਆਏ ਇਮੀਗ੍ਰੈਂਟ ਆ ਉਹਨਾਂ ਨੂੰ ਕੋਈ ਡਰ ਨਹੀਂ ਰਹਿੰਦਾ, ਭਾਵੇਂ ਉਹ 3 ਪੁਸ਼ਤਾਂ ਪਹਿਲਾਂ ਹੀ ਆਇਆ ਹੋਵੇ। ਪਰ ਕਈ ਵਾਰ ਨਾ ਜਿਹੜੇ ਫਾਰ ਰਾਈਟ ਗਰੁੱਪਸ ਹੁੰਦੇ ਨੇ, ਜਿਹੜੇ ਸੱਜੇ ਪੱਖੀ ਗਰੁੱਪ ਕੱਟੜ ਹੁੰਦੇ ਨੇ ਜਿਹੜੇ, ਹਨਾ, ਉਹ ਫਿਰ ਕਹਿੰਦੇ ਨੇ ਜੀ ਸਾਡੀਆਂ ਸਾਰੀਆਂ ਪ੍ਰੋਬਲਮਸ ਲਈ ਨਾ ਇਮੀਗ੍ਰੈਂਟ ਜ਼ਿੰਮੇਵਾਰ ਨੇ। ਇਹ ਆਪਾਂ ਹਰ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਇਧਰ ਉਧਰ ਆਪਾਂ ਦੇਖਦੇ ਹਾਂ ਟੇਢੇ ਮੇਢੇ ਤਰੀਕੇ ਦੇ ਨਾਲ ਉਹ, ਹਾਲਾਂਕਿ ਇਮੀਗ੍ਰੈਂਟਸ ਨੇ ਇਥੋਂ ਦੇ ਦੇਸ਼ਾਂ ਦੀ ਤਕਦੀਰ ਬਦਲੀ ਆ ਤਾਂ ਕੋਈ ਮੁਨਕਰ ਨਹੀਂ ਹੋ ਸਕਦਾ। ਅੱਛਾ ਹੋਰ ਵੀ ਗੱਲ ਆ, ਜਿਹੜਾ ਦੋ ਪੁਸ਼ਤਾਂ ਪਹਿਲਾਂ ਆ ਜਾਂਦਾ ਉਹ ਆਪਣੇ ਆਪ ਨੂੰ ਇਮੀਗ੍ਰੈਂਟ ਨਹੀਂ ਖਵਾਉਂਦਾ। ਇਹਦੇ ਚ ਇਹਨਾਂ ਨੇ ਇਥੋਂ ਦੇ ਜਿਹੜੇ ਓਰੀਜਿਨਲ ਵਸਿੰਦੇ ਸੀ ਉਹਨਾਂ ਨੂੰ ਵੀ ਇਹਨਾਂ ਨੇ ਸਾਈਡ ਲਾਈਨ ਕੀਤਾ। ਚਲੋ ਗੱਲ ਲੰਮੀ ਨਾ ਹੋ ਜੇ, ਹੁਣ ਅੱਡ ਅੱਡ ਦੇਸ਼ਾਂ ਦੇ ਵਿੱਚ ਇਹ ਮੂਵਮੈਂਟ ਨਾ ਜ਼ੋਰ ਫੜਨ ਲੱਗ ਗਈ ਆ, ਤੇ ਕਿਉਂਕਿ ਇਮੀਗ੍ਰੈਂਟਸ ਦੀ ਗਿਣਤੀ ਕਾਫੀ ਵੱਧ ਗਈ ਆ, ਕਈ ਪੁਸ਼ਤਾਂ ਤੋਂ ਇੱਥੇ ਆ ਰਹੇ ਨੇ। ਆਪਾਂ ਇਸ ਗੱਲ ਤੋਂ ਬਰੀ ਨਹੀਂ ਕਰਦੇ ਇਮੀਗ੍ਰੈਂਟਸ ਨੂੰ ਵੀ, ਇਮੀਗ੍ਰੈਂਟਸ ਦੇ ਵਿੱਚ ਵੀ ਕੁਝ ਲੋਕ ਮਾੜੇ ਨੇ ਜਿਹੜੇ ਪੁੱਠੇ ਕੰਮ ਕਰਦੇ ਨੇ, ਪਰ ਕਿਉਂਕਿ ਰੰਗ ਵੱਖਰਾ, ਪਹਿਰਾਵਾ ਵੱਖਰਾ ਤੇ ਸਾਰਿਆਂ ਨੂੰ ਇੱਕੋ ਰੱਸੇ ਬੰਨਣਾ ਠੀਕ ਨਹੀਂ, ਹੈਨਾ। ਪਰ ਜਿਹੜੇ ਫਾਰ ਰਾਈਟ ਗਰੁੱਪਸ ਨੇ ਨਾ, ਉਹਨਾਂ ਦੀ ਕੋਸ਼ਿਸ਼ ਰਹਿੰਦੀ ਆ ਸਦਾ ਵੀ ਉਹਨਾਂ ਨੇ ਚੋਣਾਂ ਦੇ ਵਿੱਚ ਜਦੋਂ ਜਿੱਤ ਪ੍ਰਾਪਤ ਕਰਨੀ ਆ ਤਾਂ ਉਹਨਾਂ ਨੇ ਬਸ, ਜਿਵੇਂ ਆਪਣੇ ਦੇਸ਼ਾਂ ਦੇ ਵਿੱਚ ਹਿੰਦੂ ਸਿੱਖ ਦਾ ਨਾਰਾ ਦੇ ਦਿੱਤਾ ਜਾਂਦਾ ਹੈਨਾ, ਤੇ ਧਰਮ ਦੇ ਨਾਂ ਤੇ ਜਿਵੇਂ ਮੈਂ ਗੱਲ ਕਰਕੇ ਹਟਿਆ, ਜਾਤ ਦੇ ਨਾਂ ਤੇ, ਇਲਾਕੇ ਦੇ ਨਾਂ ਤੇ ਵੋਟਾਂ ਲੈ ਲਈ ਜਾਂਦੀਆਂ ਨੇ ਹੈਨਾ। ਇੱਕ ਫਿਰਕੇ ਨਾਲ ਵਿਤਕਰਾ ਕਰਕੇ, ਕਤਲ ਕਰਕੇ ਬਹੁ ਗਿਣਤੀ ਦੀਆਂ ਵੋਟਾਂ ਲਈਆਂ ਜਾਂਦੀਆਂ ਨੇ, ਇਵੇਂ ਹੀ ਯੂਰੋਪੀਅਨ ਕੰਟਰੀਜ਼ ਤੇ ਕਈ ਵਾਰ ਇੱਥੇ ਵੀ ਟੇਢੇ ਮੇਢੇ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਜਾਂਦੀ ਆ। ਹੁਣ ਸਵੀਡਨ ਦੇ ਵਿੱਚ ਨਾ ਆਉਣ ਵਾਲੇ ਟਾਈਮ ਦੇ ਵਿੱਚ ਚੋਣਾਂ ਹੈ, ਸਤੰਬਰ ਦੇ ਵਿੱਚ ਆ ਚੋਣਾਂ, ਤਾਂ ਉਹਨਾਂ ਨੇ 174 ਅਬਲੀਕ 172 ਦੋ ਵੋਟਾਂ ਦੇ ਫਰਕ ਨਾਲ ਮੇਰਾ ਖਿਆਲ ਉਹਨਾਂ ਨੇ ਇਹ ਜਿਹੜਾ ਗੁੱਡ ਬਿਹੇਵੀਅਰ ਐਕਟ ਆ, ਜਿਹੜਾ ਕਾਨੂੰਨ ਆ, ਗੁੱਡ ਬਿਹੇਵੀਅਰ ਲਾ ਜਿਹੜਾ ਇਹ ਪਾਸ ਕੀਤਾ ਕੱਲ। ਮੈਂ ਤਾਂ ਵੈਸੇ ਹੀ ਹੈਰਾਨ ਹਾਂ, ਦੇਖੋ ਚਲੋ ਕਿਸੇ ਦੇਸ਼ ਨੇ ਪਾਸ ਵੀ ਕੀਤਾ ਦੇਖੋ 174 ਦੇ, ਤੇ ਵਿਰੋਧ ਵੀ ਹੋਇਆ, ਵੱਡਾ ਵਿਰੋਧ ਹੋਇਆ ਉੱਥੋਂ ਦੇ ਸਿਆਣੇ ਲੋਕਾਂ ਨੇ ਵੀ ਵਿਰੋਧ ਕੀਤਾ। ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਉਹਨਾਂ ਨੇ ਕਿਹਾ ਬਹੁਤ ਗਲਤ ਆ, ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਬਹੁਤ ਗਲਤ ਆ ਇਹ, ਕੋਈ ਇਹਨੂੰ ਠੀਕ ਵੀ ਕਹਿ ਸਕਦਾ ਕੋਈ ਗਲਤ ਨਹੀਂ, ਗਲਤ ਵੀ ਕਹਿ ਸਕਦਾ ਹਨਾ, ਆਪੋ ਆਪਣੀ ਆਜ਼ਾਦੀ ਆ। ਪਰ ਜਦੋਂ ਤੁਸੀਂ ਇਹਦੇ ਦੂਰ ਰਸ ਸਿੱਟੇ ਵੇਖੋਗੇ, ਇਹ ਨਾ ਦੁਨੀਆਂ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਆ ਵੀ ਇੱਥੇ ਚੰਗੀਆਂ ਗੱਲਾਂ ਨਾ ਜਿਹੜੀਆਂ ਉਹਨਾਂ ਨੂੰ ਸਪੇਸ ਨਹੀਂ ਮਿਲਦੀ। ਜੇ ਕੋਈ ਚੰਗੀ ਗੱਲ ਕਿਸੇ ਦੇਸ਼ ਦੇ ਵਿੱਚ ਹੁੰਦੀ ਆ ਨਾ ਉਹਨੂੰ ਸਪੇਸ ਨਹੀਂ ਮਿਲਦੀ, ਜਦੋਂ ਕੋਈ ਮਾੜੀ ਗੱਲ ਹੁੰਦੀ ਆ, ਮਾੜੀ ਪਿਰਤ ਪੈਂਦੀ ਆ, ਉਹਨੂੰ ਸਾਰੇ ਅਪਣਾਉਂਦੇ ਨੇ। ਮੈਨੂੰ ਪਤਾ ਇਸ ਦੇ ਹੱਕ ਦੇ ਵਿੱਚ ਨਾ ਅੱਧੋਂ ਵੱਧ ਇਮੀਗ੍ਰੈਂਟ ਜੇ ਅੱਜ ਵੀ ਆਪਾਂ ਗੱਲ ਕਰਨੀ ਹੋਵੇ ਡਿਟੇਲ ਚ, ਕਹਿਣਾ ਜੀ ਠੀਕ ਆ ਬੇਈਮਾਨ ਨੂੰ ਤਾਂ ਬਾਹਰ ਭੇਜਣਾ ਚਾਹੀਦਾ। ਉਹ ਕੌਣ ਕਹਿੰਦਾ ਵੀ ਬੇਈਮਾਨ ਨੂੰ ਨਹੀਂ ਭੇਜਣਾ ਚਾਹੀਦਾ? ਪ੍ਰੋਬਲਮ ਤਾਂ ਇਹ ਹੈ ਜਦੋਂ ਇਹੋ ਜਿਹੇ ਕਾਨੂੰਨ ਲਾਗੂ ਹੁੰਦੇ ਨੇ ਨਾ, ਬੇਈਮਾਨ ਤਾਂ ਫੇਰ ਚੋਰ ਮੋਰੀ ਨਾਲ ਹੀ ਬਚ ਜਾਂਦੇ ਨੇ, ਬੇਈਮਾਨ ਜਿਹੜੇ ਹੁੰਦੇ ਨੇ ਨਾ ਉਹਨਾਂ ਨੇ ਤਾਂ ਇਹ, ਜੇ ਮੈਂ ਇਸ ਤਰ੍ਹਾਂ ਕਹਾਂ ਬਈ ਦੁਨੀਆਂ ਦੇ ਵਿੱਚ ਜਿਹੜੇ ਇਮਾਨਦਾਰ ਨੇ ਨਾ ਉਹ ਤੰਗ ਇਮਾਨਦਾਰੀ ਹੁੰਦੇ ਨੇ। ਸਫ਼ਰ ਉਹੀ ਬੰਦਾ ਕਰਦਾ ਜਿਹੜਾ ਸੰਵੇਦਨਸ਼ੀਲ ਆ, ਜਿਹੜਾ ਜ਼ਿੰਦਗੀ ਨੂੰ ਪਿਆਰ ਕਰਦਾ, ਜਿਹੜਾ ਬਦਮਾਸ਼ ਆ, ਜਿਹਨੂੰ ਜ਼ਿੰਦਗੀ ਨਾਲ ਕੋਈ ਪਿਆਰ ਨਹੀਂ, ਜਿਹਨੂੰ ਕਿਸੇ ਤੇ ਤਰਸ ਨਹੀਂ ਆਉਂਦਾ, ਉਹ ਤਾਂ ਮੌਜਾਂ ਕਰਦਾ ਜੀ ਇੱਥੇ ਹੈਨਾ। ਤੇ ਹੁਣ ਇਹਦਾ ਨਾਂ ਲਿਖਿਆ ਜੀ ਉਹਨਾਂ ਨੇ, ਕਹਿੰਦੇ ਗੁੱਡ ਬਿਹੇਵੀਅਰ ਲਾ ਹੈ। ਇਹ ਕਿਹਦੇ ਤੇ ਲਾਗੂ ਹੋ ਸਕਦਾ? ਐਨੀ ਵਨ ਹੂ ਡਜ਼ਨਟ ਮੇਕ ਦਾ ਐਫਰਟ ਟੂ ਡੂ ਦਾ ਰਾਈਟ ਥਿੰਗ। ਦੇਖੋ ਜੀ ਮੇਰੇ ਤਾਂ ਵੈਸੇ ਹੀ ਹਾਸਾ ਆਈ ਜਾਂਦਾ ਵੀ ਕੋਈ ਵੀ ਜਿਹੜਾ ਹੈਗਾ ਨਾ, ਜਿਹੜਾ ਕੋਈ ਕੋਸ਼ਿਸ਼ ਨਹੀਂ ਕਰਦਾ ਠੀਕ ਕਰਨ ਲਈ, ਉਹ ਇਹਦੇ ਘੇਰੇ ਚ ਆਉਂਦਾ। ਪਹਿਲੀ ਗੱਲ ਤਾਂ ਠੀਕ ਤੇ ਗਲਤ, ਇਹ ਪੈਮਾਨਾ ਹੀ ਗਲਤ ਆ। ਜਿਹੜੀ ਚੀਜ਼ ਅੱਜ ਤੁਹਾਨੂੰ ਠੀਕ ਲੱਗਦੀ ਹੋ ਸਕਦਾ ਕੱਲ ਨੂੰ ਗਲਤ ਲੱਗਣ ਲੱਗ ਜਾਏ। ਤੁਸੀਂ ਆਪਣੀ ਜ਼ਿੰਦਗੀ ਚ ਨਾ ਥੋੜੀ ਜਿਹੀ ਝਾਤੀ ਮਾਰ ਕੇ ਦੇਖੋ, ਬਹੁਤ ਸਾਰੀਆਂ ਗੱਲਾਂ ਤੁਹਾਨੂੰ ਯੰਗ ਹੁੰਦਿਆਂ ਠੀਕ ਲੱਗਦੀਆਂ ਹੋਣਗੀਆਂ, ਹੁਣ ਤੁਹਾਨੂੰ ਗਲਤ ਲੱਗਦੀਆਂ। ਕੱਲ ਜਿਹੜੀ ਗੱਲ ਠੀਕ ਲੱਗਦੀ ਸੀ ਅੱਜ ਗਲਤ ਲੱਗਦੀ ਆ। ਆਪਾਂ ਤੁਸੀਂ ਆਮ ਹੀ ਛੋਟੀ ਜਿਹੀ ਇਗਜ਼ਾਮਪਲ ਤੁਸੀਂ ਆਮ ਹੀ ਦਿੰਦੇ ਹੋ, ਫੋਟੋਆਂ ਦੇਖਦੇ ਹੋ ਵੀ ਜਿਹੜਾ 9 ਨੰਬਰ ਆ, ਤੁਸੀਂ ਇੱਕ ਦੂਜੇ ਦੇ ਮੂੰਹ ਵੱਲ ਮੂੰਹ ਕਰਕੇ ਖੜੇ ਹੋ ਦੋ ਇਨਸਾਨ, ਤੇ ਥੱਲੇ 9 ਦਾ ਜਿਹੜਾ ਨਾਇਆ ਜਾਂ 0 ਜਿਹੜਾ ਉਹ ਇੱਕ ਪਾਸੇ ਆ, ਤੇ ਉਹ ਖੁੱਲਾ ਜਿਹੜਾ ਖੁੱਲੀ ਟੰਗ ਜੀ ਦੂਜੇ ਪਾਸੇ ਆ, ਇੱਕ ਨੂੰ ਛਿੱਕਾ ਲੱਗਦਾ ਇੱਕ ਨੂੰ ਨਾਇਆ ਲੱਗਦਾ। ਉਹ ਇਹ ਤਾਂ ਤੁਹਾਡੀ ਦ੍ਰਿਸ਼ਟੀ ਆ, ਇਹ ਤਾਂ ਤੁਹਾਡਾ ਜਿਹੜਾ ਮਤਲਬ ਦੇਖਣ ਦਾ ਨਜ਼ਰੀਆ ਵੀ ਤੁਸੀਂ ਕਿਹੜੀ ਡਾਇਮੈਂਸ਼ਨ ਤੋਂ ਦੇਖ ਰਹੇ ਹੋ। ਹਰ ਗੱਲ ਨਾ ਕਦੇ ਪੂਰੀ ਠੀਕ ਹੁੰਦੀ ਆ ਨਾ ਕਦੇ ਗਲਤ ਹੁੰਦੀ ਆ। ਐਬਸੋਲਿਊਟ ਟਰੁੱਥ ਨਾਂ ਦੀ ਦੁਨੀਆਂ ਚ ਕੋਈ ਚੀਜ਼ ਹੀ ਹੈ ਨੀ। ਐਬਸੋਲਿਊਟ ਟਰੁੱਥ ਸੱਚ ਜਿਹੜਾ ਹੈਗਾ ਉਹ ਮੁਕਾਬਲਤਨ ਸੱਚ ਹੁੰਦਾ। ਕੋਈ ਸੱਚ ਆਏ ਤਾਂ ਹੈ ਨੀ ਗਾ ਵੀ ਤੁਸੀਂ ਇੱਥੇ ਟੇਬਲ ਤੇ ਲਿਆ ਕੇ ਰੱਖ ਦੋਗੇ। ਜਦੋਂ ਉਹਨੂੰ ਨਾਪ ਤੋਲ ਕੇ ਦੇਖੋਗੇ ਸੱਚ ਦੇ ਵਿੱਚ ਵੀ ਤੁਹਾਨੂੰ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਅੱਛਾ ਇਹ ਜ਼ਰੂਰੀ ਨਹੀਂ ਵੀ ਸੱਚ ਆ ਜਿਹੜਾ। ਦੇਖੋ ਸੱਚ ਆਪਾਂ ਕਹਿੰਦੇ ਹਾਂ ਨਾ ਸੱਚ ਕੌੜਾ ਹੁੰਦਾ ਸੀ, ਮੁਕਾਬਲਤਨ ਸੱਚ ਆ ਜਿਹੜਾ ਉਹਨੂੰ ਕਹਿੰਦੇ ਹਾਂ। ਸੱਚ ਕਹਿੰਦਾ ਹਰੇਕ ਕੋਈ ਆ, ਸੱਚ ਕੌੜਾ ਇੰਨਾ ਹੁੰਦਾ ਜਦੋਂ ਸੱਚ ਦੱਸੀ ਨਾ ਬੰਦੇ ਨੂੰ ਅੱਗ ਲੱਗ ਜਾਂਦੀ ਆ। ਉਹ ਕਹਿੰਦਾ ਜਿਹੜਾ ਸੱਚ ਦੱਸ ਰਿਹਾ ਨਾ ਮੈਂ ਇਹਦਾ ਮੂੰਹ ਕਿਵੇਂ ਬੰਦ ਕਰਾਂ। ਇਹ ਹਰ ਰੋਜ਼ ਆਪਣੀ ਜ਼ਿੰਦਗੀ ਚ ਵਾਪਰਦਾ। ਜਿਹੜੇ ਬੰਦੇ ਨੂੰ ਥੋੜਾ ਜਿਹਾ ਗੁੱਸਾ ਆਉਂਦਾ ਉਹਨੂੰ ਕਹਿੰਦੇ ਤੈਨੂੰ ਗੁੱਸਾ ਆਉਂਦਾ, ਉਹਨੇ ਉਦੋਂ ਹੀ ਗੁੱਸੇ ਹੋ ਕੇ ਕਹਿਣਾ ਮੈਨੂੰ ਗੁੱਸਾ ਕਿੱਥੇ ਆਉਂਦਾ, ਉਹਨੇ ਗਾਲਾਂ ਕੱਢਣ ਲੱਗ ਜਾਣਾ। ਇਹ ਗੁੱਡ ਬਿਹੇਵੀਅਰ ਨਾਂ ਦੀ ਨਾ ਕੋਈ ਚੀਜ਼ ਦੁਨੀਆਂ ਚ ਐਗਜ਼ਿਸਟ ਨਹੀਂ ਕਰਦੀ। ਕੋਈ ਵੀ ਚੀਜ਼ ਗੁੱਡ ਬਿਹੇਵੀਅਰ ਸਾਡੇ ਨਾ ਸੋਸ਼ਲ ਨੋਰਮਸ ਨੇ, ਉਹ ਨੋਰਮਸ ਦੇ ਮੁਤਾਬਕ ਜਿਹੜਾ ਹੈਗਾ ਅਸੀਂ ਇੱਕ ਦੂਜੇ ਨੂੰ ਵੇਖਦੇ ਪਰਖਦੇ ਹਾਂ, ਸਾਡਾ ਨਜ਼ਰੀਆ ਬਣਿਆ ਹੋਇਆ। ਅੱਛਾ ਇਹ ਕਈ ਸਮਾਜਾਂ ਦੇ ਵਿੱਚ ਤਾਂ ਵੈਸੇ ਹੀ ਕੋਈ ਬੰਦਾ ਇਹਨੂੰ ਉੱਚੀ ਬੋਲਣ ਦੀ ਆਦਤ ਤਾਂ ਉਹਨੂੰ ਕਹਿੰਦੇ ਰੂਡ ਆ, ਹੈਨਾ। ਅੱਛਾ ਪੋਲਾ ਪੋਲਾ ਬੋਲੀ ਜਾਵੇ ਭਾਵੇਂ ਬੰਦਾ ਸਿਰੇ ਦਾ ਘਟੀਆ ਹੋਵੇ ਨਾ ਬੇਈਮਾਨ ਹੋਵੇ, ਉਹਨੂੰ ਕਹਿਣਗੇ ਬੰਦਾ ਹੀ ਬੜਾ ਵਧੀਆ ਨਰਮ ਹੀ ਆ, ਇਹ ਤਾਂ ਬੋਲਦਾ ਹੀ ਐਂ ਆ ਵੀ ਪਤਾ ਹੀ ਨਹੀਂ ਲੱਗਦਾ। ਮਤਲਬ ਹਰੇਕ ਗੱਲ ਦੇ ਵਿੱਚ ਮੇਰੇ ਕਹਿਣ ਦਾ ਮਤਲਬ, ਮੈਂ ਨਹੀਂ ਕਹਿੰਦਾ ਵੀ ਪੋਲਾ ਪੋਲਾ ਬੋਲਣ ਵਾਲੇ ਜਿਹੜੇ ਮਾੜੇ ਹੁੰਦੇ ਆ ਜਾਂ ਚੰਗੇ ਹੁੰਦੇ ਆ, ਮਤਲਬ ਸਾਡੀ ਸੁਸਾਇਟੀ ਨੇ ਨੋਰਮਸ ਸੈੱਟ ਕੀਤੇ ਹੋਏ ਆ, ਹਨਾ। ਉੱਚੀ ਨੂੰ ਲਾਊਡ ਜਿਹੜਾ ਬੋਲ ਰਿਹਾ ਉਹਨੂੰ ਕਹਿ ਦਿੰਦੇ ਜੀ ਰੂਡ ਆ, ਹਨਾ। ਬੇਈਮਾਨ ਆ ਜਿਹੜੇ ਉਹ ਭਾਵੇਂ ਤੁਸੀਂ ਬਹਿਸ ਹੁੰਦੀ ਰੋਜ਼ ਦੇਖਦੇ ਆ ਨਾ ਪੋਲੀਟੀਸ਼ੀਅਨ ਦੀ, ਇੰਨੀ ਚਲਾਕੀ ਦੇ ਨਾਲ ਸਾਹਮਣੇ ਉਹਨੂੰ ਕੋਈ ਪੱਤਰਕਾਰ ਕੁਸ਼ਚਨ ਪੁੱਛਦਾ ਪੋਲੀਟੀਸ਼ੀਅਨ ਨੂੰ, ਉਹ ਬੜੀ ਨਰਮਾਈ ਨਾਲ ਇਹਨਾਂ ਦੇਸ਼ਾਂ ਦੇ ਵਿੱਚ ਨਾ ਇੱਕ ਸੈੱਟ ਕਰਤਾ ਵੀ ਤੁਸੀਂ ਭਾਵੇਂ ਸਿਰੇ ਦੇ ਬੇਈਮਾਨ ਹੋ ਚੋਰ ਹੋ, ਤੁਸੀਂ ਨਰਮਾਈ ਨਾਲ ਗੱਲ ਕਹਿ ਦੇਣੀ ਆ, ਤੁਸੀਂ ਸਿੱਧਾ ਹੀ ਕਹਿ ਦੇਣਾ ਬਈ ਮੈਂ ਆਈ ਰਿਜ਼ਰਵ ਮਾਈ ਰਾਈਟ ਟੂ ਸਟੇ ਕੁਆਇਟ, ਬਸ ਲਓ ਦੱਸੋ ਕਰ ਲਓ ਗੱਲ, ਹੈਨਾ। ਅੱਛਾ ਫਿਕਰਮੰਦ ਆਪਾਂ ਨੂੰ ਤਾਂ ਹੋਣਾ ਚਾਹੀਦਾ ਵੀ ਇਹ ਤਾਂ ਜੇ ਸ਼ੁਰੂਆਤ ਹੋਈ ਆ ਸਵੀਡਨ ਤੋਂ, ਇਹ ਵੇਖੀ ਜਾਇਓ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਆਉਣ ਵਾਲੇ ਮਹੀਨਿਆਂ ਦੇ ਵਿੱਚ। ਤੇ ਪਾਸ ਆ ਜਿਹੜੀ ਗੱਲ ਇਹ ਦੇਖ ਲਓ ਹੁਣ ਤੁਸੀਂ ਚੋਣਾਂ ਨੂੰ ਮੁੱਖ ਰੱਖ ਕੇ ਗੱਲ ਆ ਜਿਹੜੀ ਪਾਸ ਕੀਤੀ ਗਈ ਆ। ਅੱਛਾ ਅੱਗੇ ਦੇਖੋ ਜੀ, ਇੱਕ ਜਿਹੜਾ ਹੈਗਾ ਪੇਪਰ ਦਾ ਗਾਰਡੀਅਨ, ਉਹਨਾਂ ਨੇ ਇਹਨੂੰ ਡਿਟੇਲ ਜੇ ਵਿੱਚ ਲਿਖਿਆ ਬਈ ਇਹ ਜਿਹੜਾ ਗੁੱਡ ਬਿਹੇਵੀਅਰ ਵਾਲਾ ਲਾਅ ਨਾ, ਇਹ ਜਿਹੜੇ ਪੈਂਡਿੰਗ ਤੇ ਫਿਊਚਰ ਰੈਜੀਡੈਂਟਸ ਨੇ ਉਹਨਾਂ ਤੇ ਇਹ ਅਪਲਾਈ ਹੁੰਦਾ, ਪਰ ਇਹ ਜਿਹੜੇ ਪਹਿਲਾਂ ਹੋਏ ਨੇ ਰੈਟਰੋ ਐਕਟਿਵਲੀ ਵੀ ਇਹਨਾਂ ਨੂੰ ਮਤਲਬ ਜਿਹੜੇ ਪਹਿਲਾਂ ਆਏ ਨੇ ਉਹਨਾਂ ਦੇ ਵੀ ਲਾਗੂ ਕੀਤਾ ਜਾ ਸਕਦਾ ਜਿਹੜੇ ਹੁਣ ਰੈਜੀਡੈਂਟ ਹੈਗੇ ਨੇ। ਤੇ ਇਹਦੇ ਥੱਲੇ ਕਵਰ ਕੀ ਹੁੰਦਾ, ਐਨੀ ਵਨ ਹੂ ਡਜ਼ਨਟ ਮੇਕ ਦਾ ਐਫਰਟ ਟੂ ਡੂ ਦਾ ਰਾਈਟ ਥਿੰਗ ਸ਼ੁਡਨਟ ਬੀ ਏਬਲ ਟੂ ਕਾਊਂਟ ਔਨ ਸਟੇਇੰਗ, ਸਵੀਡਨ ਦੇ ਮਿਨਿਸਟਰ ਆਫ ਮਾਈਗ੍ਰੇਸ਼ਨ ਨੇ ਕਿਹਾ, ਕਹਿੰਦਾ ਜਿਹੜਾ ਠੀਕ ਕੰਮ ਨਹੀਂ ਕਰਦਾ ਇੱਥੇ ਨਹੀਂ ਰਹਿ ਸਕਦਾ। ਅੱਛਾ ਅੱਗੇ ਡਿਟੇਲ ਚ ਪੜ੍ਹਦੇ ਹੋ ਨਾ, ਜਦੋਂ ਗਾਰਡੀਅਨ ਨੇ ਲਿਖਿਆ ਵਾਈਲ ਦਾ ਲਾਅ ਡਜ਼ ਨਾਟ ਸਪੈਸੀਫਾਈ ਦਾ ਟਾਈਪਸ ਆਫ ਬਿਹੇਵੀਅਰ ਦੈਟ ਵੁੱਡ ਬੀ ਡੀਮਡ ਅਨਐਕਸੈਪਟੇਬਲ, ਦਾ ਗਵਰਨਮੈਂਟ ਹੈਜ਼ ਪ੍ਰੀਵੀਅਸਲੀ ਮੈਨਸ਼ਨਡ ਐਗਜ਼ਾਮਪਲਸ ਸੱਚ ਐਜ਼ ਅਨਪੇਡ ਡੈਟਸ, ਜੇ ਕਿਸੇ ਤੇ ਕਰਜ਼ਾ ਚੜਿਆ ਕਰਜ਼ਾ ਨਹੀਂ ਪੇ ਹੋਇਆ, ਫੇਲਿੰਗ ਟੂ ਪੇ ਟੈਕਸਿਸ ਜਿਹੜਾ ਟੈਕਸ ਨਹੀਂ ਪੇ ਕਰ ਸਕਦਾ, ਕ੍ਰਿਮੀਨੈਲਿਟੀ ਐਂਡ ਲਿੰਕਸ ਟੂ ਐਕਸਟ੍ਰੀਮਿਸਟ ਆਰਗੇਨਾਈਜੇਸ਼ਨ। ਲਓ ਜੀ ਉਹਨਾਂ ਨੇ ਆ ਚਾਰ ਕੁ ਚੀਜ਼ਾਂ ਦੱਸੀਆਂ ਵੀ ਇਹ ਗੁੱਡ ਬਿਹੇਵੀਅਰ ਚ ਨਹੀਂ ਆਉਂਦੀਆਂ। ਖਬਰ ਸੁਣ ਕੇ ਨਾ ਮੈਂ ਤੁਹਾਨੂੰ ਦੱਸਦਾ, ਖਬਰ ਸੁਣ ਕੇ ਸਾਡੇ ਜਿਹੜੇ ਇਮੀਗ੍ਰੈਂਟ ਲੋਕ ਨੇ ਨਾ ਉਹ ਆਪ ਹੀ ਕਹਿਣ ਲੱਗ ਜਾਂਦੇ ਨੇ, ਜਿਹੜੇ ਖਾਸ ਕਰਕੇ ਪੁਰਾਣੇ ਆਏ ਨੇ, ਹਾਂਜੀ ਹਾਂ ਜਿਹੜੇ ਬੇਈਮਾਨ ਨੇ ਉਹਨਾਂ ਨੂੰ ਬਾਹਰ ਭੇਜਣਾ ਚਾਹੀਦਾ, ਉਹ ਬੇਈਮਾਨਾਂ ਨੂੰ ਤਾਂ ਭੇਜਣਾ ਚਾਹੀਦਾ, ਪਹਿਲਾਂ ਪਤਾ ਤਾਂ ਕਰ ਲਓ, ਪ੍ਰੋਸੈਸ ਤਾਂ ਅਡੋਪਟ ਕਰ ਲਓ ਵੀ ਬੇਈਮਾਨ ਸੱਚੀ ਆ ਜਿਹਨਾਂ ਨੂੰ ਭੇਜਿਆ ਜਾ ਰਿਹਾ। ਬੇਈਮਾਨ ਤਾਂ ਕੁਰਸੀਆਂ ਤੇ ਬੈਠ ਕੇ ਨਜ਼ਾਰਾ ਲਈ ਜਾਂਦੇ ਨੇ। ਸਵਾਲ ਇਹ ਹੁੰਦਾ ਵੀ ਜਦੋਂ ਆਪਾਂ ਕੋਈ ਗੱਲ ਹੁੰਦੀ ਆ ਉਹਦੀ ਪੂਰੀ ਡੰਗਿਆਈ ਚ ਜਾਣਾ ਹੁੰਦਾ। ਅੱਛਾ ਵੈਸੇ ਮੈਨੂੰ ਇਸ ਗੱਲ ਦੀ ਸਮਝ ਹੀ ਨਹੀਂ ਲੱਗੀ ਵੀ ਜੇ ਅਨਪੇਡ ਡੈਟਸ ਨੇ, ਵੱਡੀਆਂ ਵੱਡੀਆਂ ਕੰਪਨੀਆਂ ਬੈਂਕਰਪਟ ਹੁੰਦੀਆਂ, ਬਹੁਤ ਸਾਰੀਆਂ ਸਰਕਾਰਾਂ ਉਹਨਾਂ ਨੂੰ ਬੇਲ ਆਊਟ ਪੈਕੇਜਸ ਦਿੰਦੀਆਂ, ਉਹਨਾਂ ਨੂੰ ਕਿੱਥੇ ਕੱਢੋਗੇ ਤੁਸੀਂ? ਦਿੰਦੀਆਂ ਨਾ, ਤੁਹਾਨੂੰ ਪਤਾ ਸਰਕਾਰ ਬੇਲ ਆਊਟ ਪੈਕੇਜਸ ਦਿੰਦੀਆਂ ਨਾ, ਉਹਨਾਂ ਤੋਂ ਆਪਣੇ ਕਰਜ਼ੇ ਨਹੀਂ ਪੇ ਕੀਤੇ ਜਾਂਦੇ। ਤੇ ਫਿਰ ਇਹਦੇ ਵਿੱਚ ਦੱਸੋ ਗੁੱਡ ਬਿਹੇਵੀਅਰ ਬੈਡ ਬਿਹੇਵੀਅਰ ਵਾਲੀ ਕਿਹੜੀ ਗੱਲ ਆ ਗਈ? ਇੱਕ ਬੰਦਾ ਉਹ ਜੌਬ ਕਰਦਾ ਜੇ ਕੰਮ ਹੀ ਹੈ ਨੀ ਗਾ ਤਾਂ ਭਾਈ ਉਹਨੇ ਉਹ ਤੋਂ ਨਹੀਂ ਡੈਟ ਪੇ ਕੀਤਾ ਗਿਆ ਕਰਨਾ ਚਾਹੀਦਾ ਹਰੇਕ ਬੰਦੇ ਨੂੰ ਦੇਖੋ ਆਪਣੀਆਂ ਪੂਰੀਆਂ ਜਿਹੜੀਆਂ ਬਿਰਤੀਆਂ ਉਹਨਾਂ ਨੂੰ ਇਕਾਗਰ ਕਰਕੇ 8-10 ਘੰਟੇ ਦੱਬ ਕੇ ਕੰਮ ਕਰਨਾ ਚਾਹੀਦਾ ਸਰੀਰ ਤੋਂ ਦਿਮਾਗ ਤੋਂ ਬਾਹਾਂ ਤੋਂ ਕੰਮ ਲਵੇ ਜਿੰਨਾ ਲੈ ਸਕਦਾ ਹੈਨਾ ਵਿਹਲੀਆਂ ਬੈਠ ਕੇ ਨਾ ਖਾਵੇ ਕਹਿਣ ਦਾ ਮਤਲਬ ਆ ਤੇ ਕੰਮ ਪ੍ਰੋਵਾਈਡ ਕਰਨਾ ਹੁੰਦਾ ਸਿਸਟਮ ਨੇ ਸਰਕਾਰਾਂ ਨੇ ਇੰਪਲੋਇਰਸ ਨੇ ਤੇ ਜਦੋਂ ਮੰਦਾ ਹੁੰਦਾ ਤੇ ਕੰਮ ਹੀ ਹੈ ਨੀਗਾ ਸਰਕਾਰਾਂ ਖੁਦ ਬੈਂਕਰਪਟ ਹੋ ਜਾਂਦੀਆਂ ਵੱਡੇ ਵੱਡੇ ਜਿਹੜੇ ਪ੍ਰੋਵਿੰਸਿਸ ਆ ਦੇਸ਼ ਆ ਜਿਹੜੇ ਉਹ ਖੁਦ ਕਰਜ਼ੇ ਚ ਡੁੱਬੇ ਜਾਂਦੇ ਆ ਸਾਡੇ ਗੁਆਂਢੀ ਥਾਣੇ ਦਾ ਟ੍ਰਿਲੀਅਨਸ ਆਫ ਡਾਲਰ ਕਰਜ਼ਾ ਇਹਨਾਂ ਤੇ ਚੜਿਆ ਹੋਇਆ ਸਾਡੇ ਓਨਟੈਰੀਓ ਸੂਬੇ ਤੇ ਕਰਜ਼ਾ ਚੜਿਆ ਹੋਇਆ ਇਹ ਕਿੱਥੋਂ ਦੀ ਗੱਲ ਹੋਈ ਅੱਛਾ ਯੂਰਪ ਤੇ ਵੀ ਮੈਂ ਤੁਹਾਨੂੰ ਇਹ ਚਲੋ ਸਾਡੇ ਤਾਂ ਸਾਨੂੰ ਯਾਦ ਆ ਨਾ ਯੂਰਪ ਦੇ ਦੇਸ਼ ਦੇਖ ਲਓ ਕਿੰਨਾ ਕਰਜ਼ਾ ਚੜਿਆ ਹੋਇਆ ਯੂਕਰੇਨ ਦੇਖ ਲਓ ਉਹ ਦੂਜਿਆਂ ਤੋਂ ਵੀ ਪੈਸੇ ਦੇਈ ਜਾਂਦੇ ਸਾਡੇ ਕੈਨੇਡੀਅਨ ਵੀ ਪ੍ਰਧਾਨ ਮੰਤਰੀ ਕਦੇ ਕਿੰਨੇ ਬਿਲੀਅਨ ਦਾ ਐਲਾਨ ਕਰੇ ਆਉਂਦੇ ਨੇ ਕਦੇ ਕਿੰਨੇ ਬਿਲੀਅਨ ਦਾ ਮੁਫ਼ਤ ਦੇ ਵਿੱਚ ਹੀ ਲਈ ਜਾਂਦੇ ਨੇ ਹੈਨਾ ਇਹ ਕਿਹੜਾ ਤਰੀਕਾ ਹੋਇਆ ਵੀ ਜੇ ਅਨਪੇਡ ਡੈਟ ਆ ਤੇ ਉਹ ਭਾਈ ਗੁੱਡ ਬਿਹੇਵੀਅਰ ਨਹੀਂ ਹੈ ਇੱਕ ਬੰਦਾ ਚਲੋ ਆਪਾਂ ਇਸ ਗੱਲ ਨੂੰ ਪਾਸੇ ਵੀ ਛੱਡ ਦਿਓ ਸਪੋਜ਼ ਕੋਈ ਉੱਦਮੀ ਬੰਦਾ ਮਤਲਬ ਪੂਰਾ ਮਿਹਨਤ ਕਰਕੇ ਉਹ ਕਹਿੰਦਾ ਜੀ ਮੈਂ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਆ ਹੈਨਾ ਉਹ ਇਨਵੈਸਟਮੈਂਟ ਕਰਦਾ ਸਰਕਾਰ ਵੀ ਉਹਨੂੰ ਮਦਦ ਕਰਦੀ ਹੈ ਬਾਈ ਚਾਂਸ ਉਹ ਹਾਲਾਤ ਬਦਲ ਜਾਂਦੇ ਨੇ ਬਿਜ਼ਨਸ ਨਹੀਂ ਚੱਲਦਾ ਤੇ ਉਹ ਪੈਸੇ ਰਿਕਵਰ ਨਹੀਂ ਹੁੰਦੇ ਹੈਨਾ ਇੱਕ ਤਾਂ ਵੈਸੇ ਹੀ ਆ ਨਾ ਆਪਾਂ ਕਹਿੰਦੇ ਖਾ ਗਿਆ ਬੇਈਮਾਨੀ ਕਰ ਗਿਆ ਇੱਕ ਬੰਦਾ ਓਨੈਸਟ ਐਫਰਟਸ ਕਰਕੇ ਵੀ ਕੋਈ ਨਵਾਂ ਬਿਜ਼ਨਸ ਮਾਡਲ ਲੈ ਕੇ ਆਉਂਦਾ ਓਨਾ ਹੀ ਸਕਸੈਸਫੁਲ ਹੁੰਦਾ ਤੇ ਫਿਰ ਇਹਦਾ ਮਤਲਬ ਉਹਦਾ ਗੁੱਡ ਬਿਹੇਵੀਅਰ ਨਾ ਹੋਇਆ ਮੈਂ ਨਹੀਂ ਸੀ ਐਕਸਪੈਕਟ ਕਰਦਾ ਪਰ ਬਈ ਇਹਨਾਂ ਦੇਸ਼ਾਂ ਤੋਂ ਵੀ ਘੱਟੋ ਘੱਟ ਨਾ ਬਈ ਮੈਨੂੰ ਐਂ ਲੱਗਦਾ ਸੀ ਵੀ ਇਹ ਦੇਸ਼ ਨਾ ਕਾਨੂੰਨ ਵੀ ਦਿੰਦੇ ਨੇ ਇਹਨਾਂ ਦੇਸ਼ਾਂ ਦੇ ਵਿੱਚ ਉਹ ਵੀ ਸ਼ੂਗਰ ਚ ਲਪੇਟ ਕੇ ਦਿੰਦੇ ਨੇ ਪਰ ਮੇਰਾ ਭੁਲੇਖਾ ਦੂਰ ਹੋ ਗਿਆ ਮੈਨੂੰ ਲੱਗਦਾ ਸੀ ਇਹ ਵੀ ਸਾਡੇ ਵਰਗੇ ਹੀ ਨੇ ਸਾਡੇ ਵਰਗੇ ਧਰਮਾਂ ਜਾਤਾਂ ਦੇ ਨਾਲ ਤੇ ਲੜੀ ਜਾਂਦੇ ਨੇ ਇਮੀਗ੍ਰੈਂਟ ਨਾਨ ਇਮੀਗ੍ਰੈਂਟ ਬਸ ਇਹਨਾਂ ਦਾ ਰੌਲਾ ਅੱਛਾ ਹੋਰ ਵੀ ਕਾਫੀ ਕੁਛ ਆ ਇੱਕ ਤਾਂ ਆਪਾਂ ਅਨਪੇਡ ਡੈਟ ਦੀ ਗੱਲ ਕੀਤੀ ਆ ਨਾ ਵੀ ਅਨਪੇਡ ਡੈਟ ਆ ਜਿਹੜਾ ਆਪੋ ਆਪਣੇ ਪੱਖ ਨੇ ਜੀ ਫੇਲਿੰਗ ਟੂ ਪੇ ਟੈਕਸਿਸ ਵੀ ਜੇ ਕਿਸੇ ਬੰਦੇ ਨੇ ਟੈਕਸ ਨਹੀਂ ਦਿੱਤੇ ਤੇ ਉਹਦਾ ਗੁੱਡ ਬਿਹੇਵੀਅਰ ਨਹੀਂ ਦੇਖੋ ਹਰੇਕ ਬੰਦਾ ਜਿਹੜਾ ਹਰੇਕ ਬੰਦੇ ਦੀ ਸੈਲਫ ਰਿਸਪੈਕਟ ਆ ਕਿਉਂ ਨਾ ਕੋਈ ਬੰਦਾ ਟੈਕਸ ਦੇਊਗਾ ਜੇ ਬੰਦੇ ਨੂੰ ਆਮਦਨ ਹੁੰਦੀ ਬੰਦਾ ਕੰਮ ਕਰਦਾ ਰੁਜ਼ਗਾਰ ਮਿਲਿਆ ਹੋਇਆ ਇੱਕ ਤਾਂ ਹੈਗਾ ਨਾ ਬੇਈਮਾਨ ਉਹ ਤਾਂ ਗੱਲ ਹੀ ਵੱਖਰੀ ਆ ਹੁਣ ਤੁਸੀਂ ਕਹੋਗੇ ਜੀ ਇਹ ਰੂਲ ਹੀ ਬੇਈਮਾਨ ਤੇ ਲਾਗੂ ਹੋਊਗਾ ਨਹੀਂ ਇਹ ਰੂਲ ਇਮੀਗ੍ਰੈਂਟਸ ਤੇ ਲਾਗੂ ਹੋਊਗਾ ਜੇ ਕਿਤੇ ਭੁੱਲ ਭੁਲੇਖੇ ਕਿਸੇ ਬੰਦੇ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਮਜ਼ਬੂਤ ਨਾ ਰਹੀ ਜੌਬ ਲਾਸ ਹੋ ਗਿਆ ਉਹਦੇ ਨਾਲ ਧੋਖਾ ਹੋ ਗਿਆ ਠੱਗੀ ਹੋ ਗਈ ਉਹਨੂੰ ਤਨਖਾਹ ਦੇ ਪੈਸੇ ਨਾ ਮਿਲੇ ਇੱਕ ਵਾਰ ਵੀ ਉਹ ਤੋਂ ਟੈਕਸ ਨਾ ਦਿੱਤਾ ਗਿਆ ਮੌਕੇ ਤੇ ਉਹਦਾ ਬਿਹੇਵੀਅਰ ਗੁੱਡ ਨਹੀਂ ਹੈਗਾ ਦੱਸੋ ਅੱਛਾ ਕ੍ਰਿਮੀਨੈਲਿਟੀ ਚਲੋ ਕ੍ਰਿਮੀਨੈਲਿਟੀ ਤਾਂ ਕ੍ਰਾਈਮ ਕਰਨਾ ਕੋਈ ਹੈਨਾ ਉਹ ਸਾਰਿਆਂ ਦੀ ਸਮਝ ਆਉਂਦਾ ਪਰ ਕ੍ਰਾਈਮ ਪ੍ਰੂਵ ਕਰਨਾ ਪੈਂਦਾ ਹੁੰਦਾ ਕੋਰਟ ਦੇ ਵਿੱਚ ਵੀ ਇਹ ਬੰਦੇ ਨੇ ਕ੍ਰਾਈਮ ਕੀਤਾ ਫਿਰ ਉਹ ਜੱਜ ਸਾਹਿਬ ਨੇ ਜਿਹੜੇ ਸਿਆਣੇ ਹੁੰਦੇ ਨੇ ਉਹਨਾਂ ਨੇ ਕਾਨੂੰਨ ਦੀਆਂ ਕਿਤਾਬਾਂ ਪੜ੍ਹੀਆਂ ਹੁੰਦੀਆਂ ਕਾਨੂੰਨ ਵੀ ਇਵੋਲਵ ਹੋਇਆ ਹੋਇਆ ਕਾਨੂੰਨ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਉਹ ਰਿਮੂਵ ਹੋਣ ਵਾਲਾ ਬਹੁਤ ਕੁਛ ਇਹੋ ਜਿਹਾ ਜਿਹੜਾ ਐਡ ਹੋਣ ਵਾਲਾ ਕ੍ਰਿਮੀਨੈਲਿਟੀ ਆਪਣੇ ਆਪ ਦੇ ਵਿੱਚ ਐਵੇਂ ਕਹਿ ਦੋ ਵੀ ਮਤਲਬ ਕਹਿ ਦੋ ਕਿ ਸਮਝ ਲਓ ਜੀ ਦੇਖੋ ਜਿਹਦਾ ਜੇ ਕਿਸੇ ਦੇਸ਼ ਚ ਖਾਸ ਕਿਸਮ ਦੇ ਲੋਕ ਰਹਿੰਦੇ ਨੇ ਇਮੀਗ੍ਰੈਂਟ ਆ ਗਏ ਤਾਂ ਮਤਲਬ ਰੰਗ ਤੇ ਪਹਿਰਾਵਾ ਵੀ ਖਾਸ ਕਿਸਮ ਦਾ ਆਊਗਾ ਤੁਸੀਂ ਉਸ ਰੰਗ ਤੇ ਪਹਿਰਾਵੇ ਵਾਲਿਆਂ ਦੇ ਠੱਪਾ ਲਾ ਦਿਓ ਜਾਂ ਛੋਟੇ ਬੱਚਿਆਂ ਦੇ ਦਿਮਾਗ ਚ ਇਹੋ ਜਿਹੀਆਂ ਗੱਲਾਂ ਕਰਕੇ ਬਿਠਾ ਦਿਓ ਵੀ ਉਹ ਸਾਰੇ ਇੱਕੋ ਜਿਹੇ ਹੁੰਦੇ ਆ ਅੱਛਾ ਓਨੈਸਟਲੀ ਸਪੀਕਿੰਗ ਜਿਹਨੂੰ ਕਹਿੰਦੇ ਨੇ ਘੱਟ ਦੁਨੀਆਂ ਦੇ ਵਿੱਚ ਕੋਈ ਨੀ ਆਪਾਂ ਇਮੀਗ੍ਰੈਂਟ ਆ ਨਾ ਘੱਟ ਆਪਾਂ ਵੀ ਨੀ ਜਿੱਥੋਂ ਆਏ ਆ ਹੁਣ ਵੀ ਨੀ ਘੱਟ ਆਪਾਂ ਵੀ ਆਈ ਸਮਝਦੇ ਆ ਐਗਜ਼ਾਮਪਲ ਤੁਹਾਨੂੰ ਮੈਂ ਦੇ ਦਿੰਦਾ ਸਾਡੇ ਵਾਲੇ ਕੀ ਕਹਿਣਗੇ ਉਹ ਭਾਜੀ ਘਰ ਨਾ ਸਾਨੂੰ ਉੱਥੇ ਦਵਾਇਓ ਜਿੱਥੇ ਆਪਣੇ ਹੀ ਹੋਣ ਆ ਜਿੱਥੇ ਫਲਾਨੇ ਰੰਗ ਦੇ ਆ ਨਾ ਜਿਹੜੇ ਤੁਹਾਨੂੰ ਸਮਝ ਲੱਗ ਗਿਆ ਨਾ ਆਪਾਂ ਬਰਾਊਨ ਰੰਗ ਦੇ ਆ ਉਹ ਜੀ ਵਾਈਟ ਰੰਗ ਵਾਲੇ ਤੇ ਬਲੈਕ ਕਲਰ ਵਾਲੇ ਜਿਹੜੇ ਲੋਕ ਨਾ ਹੋਣ ਆਹ ਕਹਿੰਦੇ ਨੇ ਸਾਡੇ ਲੋਕ ਕੈਨੇਡਾ ਚ ਰਹਿ ਕੇ ਮਤਲਬ ਟਰੂ ਕੈਨੇਡੀਅਨ ਸਪਿਰਿਟ ਆ ਜਿਹੜੀ ਉਹਦਾ ਮਜ਼ਾਕ ਉਡਾਉਂਦੇ ਨੇ ਉਹ ਕਹਿਣਗੇ ਜੀ ਸਕੂਲ ਵੀ ਉਹੀ ਦੇਖਣਾ ਜਿੱਥੇ ਉਸ ਕਿਸਮ ਦੇ ਨਾ ਹੋਣ ਉਹ ਇਲਾਕਾ ਵੀ ਉਹੀ ਦੇਖਣਾ ਵੀ ਉਸ ਇਲਾਕੇ ਚ ਲੈਣਾ ਉੱਥੇ ਨਾ ਆਂਢੀ ਗੁਆਂਢੀ ਜਿਹੜਾ ਇਹੋ ਜਿਹਾ ਨਾ ਹੋਵੇ ਉਹਨੂੰ ਵੀ ਛੱਡ ਦੋ ਚਲੋ ਜੇ ਆਪਦੇ ਦੇਸ਼ ਦੀ ਵੀ ਆ ਜਾਈਏ ਨਾ ਉਹ ਜੀ ਉੱਥੇ ਹੀ ਲੈਣਾ ਜੇ ਆਪਾਂ ਪੰਜਾਬ ਦੇ ਨਾ ਪੰਜਾਬੀ ਹੋਣ ਜਾਂ ਮਿਕਸਡ ਕਮਿਊਨਿਟੀ ਹੋਵੇ ਹੈਨਾ
ਘੱਟ ਕੋਈ ਵੀ ਨਹੀਂ। ਪਾਕਿਸਤਾਨ, ਇਰਾਨ, ਅਰੇਬੀਅਨ ਕੰਟਰੀ ਵਾਲੇ, ਬੰਗਲਾਦੇਸ਼ ਵਾਲੇ, ਸਾਡੇ ਵਾਲੇ, ਲੰਕਾ ਵਾਲੇ, ਘੱਟ ਕੋਈ ਨਹੀਂ, ਇੱਕੋ ਜਿਹੀਆਂ ਮੋਟੇ ਤੌਰ ਤੇ। ਮਤਲਬ ਜਿਹੜੇ ਹੈਗੇ ਅਸੀਂ ਆਪਸ ਵਿੱਚ ਦੀ ਜਿਹੜੀ ਪਿਛਲੀ ਨਫ਼ਰਤ ਆ ਨਾ ਇੱਥੇ ਵੀ ਪਾਈ ਰੱਖਦੇ ਹਾਂ। ਅੱਛਾ, ਅੱਗੇ ਜਾ ਕੇ ਸਾਨੂੰ ਫਿਰ ਸਾਹਮਣਾ ਕਰਨਾ ਪੈਂਦਾ, ਆਹ ਫਿਰ ਸਾਡੀ ਨਾਨੀ ਚੇਤੇ ਆ ਜਾਂਦੀ ਹੈ ਪੂਰੀ ਵੀ ਹੈ ਜਿਹੇ ਜੇ ਅਸੀਂ ਉਹ ਜੇ ਆ। ਅਸੀਂ ਆਪਸ ਵਿੱਚ ਹੀ ਕਰਦੇ ਸੀ, ਅਸੀਂ ਹਿੰਦੁਸਤਾਨੀ ਪਾਕਿਸਤਾਨੀ ਆ, ਅਸੀਂ ਮੁਸਲਮਾਨ ਤੇ ਸਿੱਖ ਆ, ਇਹ ਹੁਣ ਅਸੀਂ ਇਮੀਗ੍ਰੈਂਟ ਤੇ ਨਾਨ ਇਮੀਗ੍ਰੈਂਟ ਬਣ ਗਏ, ਫਿਰ ਅਸੀਂ ਨਾ ਥੋੜਾ ਜਿਹਾ ਇਕੱਠੇ ਰਹਿਣ ਦੀ ਕੋਸ਼ਿਸ਼ ਕਰਦੇ ਆ ਨਾ। ਇਹ ਜੀ ਹੁਣ ਡੰਕਾ ਵੱਜ ਗਿਆ ਇੱਕ ਪਾਸੇ, ਦੇਖ ਲਓ ਹੁਣ ਤੁਸੀਂ। ਅੱਛਾ, ਉਹ ਦੇਸ਼ ਦੇ ਸਿਆਣੇ ਲੋਕਾਂ ਨੇ ਵਿਰੋਧ ਬਹੁਤ ਕੀਤਾ, ਦੇਖੋ ਪਾਰਲੀਮੈਂਟ ਦੇ ਵਿੱਚ ਵੀ ਬਹੁਤ ਵਿਰੋਧ ਕੀਤਾ। ਕੋਈ ਨੀ ਜੀ, ਤਿਆਰ ਰਹੋ ਆਉਣ ਵਾਲੇ ਸਮੇਂ ਦੇ ਵਿੱਚ ਨਾ। ਇਹ ਮਾੜੀ ਗੱਲ ਆ, ਮਾੜਾ ਟ੍ਰੈਂਡ ਸ਼ੁਰੂ ਹੋਇਆ, ਇਹ ਵੱਖ ਵੱਖ ਦੇਸ਼ਾਂ ਦੇ ਫੈਲੂਗਾ, ਆਲਰੇਡੀ ਫੈਲਿਆ ਹੋਇਆ। ਆਪਾਂ ਦੇਖਿਆ ਪਹਿਲਾਂ ਜਿਹੜੀਆਂ ਚੋਣਾਂ ਹੁੰਦੀਆਂ ਨੇ ਇੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਆਉਂਦਾ, ਪ੍ਰੋਟੈਸਟ ਹੁੰਦੇ ਨੇ, ਸਾਰਾ ਕੁਝ ਹੁੰਦਾ। ਸਾਡੇ ਨਾਲ ਇੱਕ ਕਾਲਰ ਨੇ, ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਵੀਰ ਜੀ, ਮੈਨੂੰ ਨਾ ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਡੀ 9457 ਕਾਲਰ ਆ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ, ਬੋਲੋਗੇ ਜੀ? ਨਹੀਂ ਜੀ, ਆਪਾਂ ਬ੍ਰੇਕ ਲੈਂਦੇ ਹਾਂ, ਤੁਸੀਂ ਦੁਬਾਰਾ ਕਾਲ ਕਰ ਲਓ ਜੀ 416-620-1778 ਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਹੁਣੇ ਕਾਲ ਕਰੋ ਲੈਂਡਮਾਰਕ ਰੀਅਲ ਸਟੇਟ ਸੈਂਟਰ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ,
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-0084-36।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡਾ ਜਿਹੜਾ ਸਟੂਡੀਓ ਦਾ ਨੰਬਰ ਹੈ 416-620-1778 ਹੁੰਦਾ। ਦੋਸਤੋ, ਜੇ ਤੁਸੀਂ ਫੋਨ ਤੇ ਪ੍ਰੋਗਰਾਮ ਸੁਣਨਾ ਨਾ, ਫਿਰ ਸਾਡਾ ਦੂਜਾ ਨੰਬਰ ਆ, ਕਈ ਵਾਰੀ ਰੇਡੀਓ ਨਹੀਂ ਪ੍ਰੋਪਰਲੀ ਚੱਲਦਾ ਹੁੰਦਾ, ਤੇ ਫਿਰ ਉਹ ਤੁਸੀਂ ਨਾ ਫੋਨ ਤੇ ਸੁਣ ਸਕਦੇ ਹੋ। 647-872-4900 ਨੰਬਰ ਆ, 6478-724-900 ਜੇ ਫੋਨ ਤੇ ਸੁਣਨਾ। ਪਰ ਜੇ ਤੁਸੀਂ ਸੁਣਨਾ ਹੁੰਦਾ ਪ੍ਰੋਗਰਾਮ, ਤੇ ਤੁਸੀਂ ਕਾਲ ਕਰਨ ਵਾਲੇ ਨੰਬਰ ਤੇ ਨਾ ਕਾਲ ਕਰਿਆ ਕਰੋ, 416-620-1778 ਤੇ ਨਾ ਫਿਰ ਕਾਲ ਕਰੋ। ਪਰ ਜੇ ਤੁਸੀਂ ਗੱਲਬਾਤ ਕਰਨੀ ਆ, ਕੋਈ ਸੂਚਨਾ ਦੇਣੀ ਆ, ਪ੍ਰੋਗਰਾਮ ਚ ਪਾਰਟੀਸਿਪੇਟ ਕਰਨਾ, ਫਿਰ ਤੁਸੀਂ 416-620-1778 ਦੇ ਉੱਤੇ ਕਾਲ ਕਰਨਾ। ਕਾਲਰ ਸਾਡੇ ਨਾਲ ਸੀ, ਮੇਰਾ ਖਿਆਲ ਉਹਨਾਂ ਨੇ ਸੁਣਨ ਲਈ ਕੀਤਾ ਸੀ ਪ੍ਰੋਗਰਾਮ ਫੋਨ, ਪਰ ਕੋਈ ਗੱਲ ਨੀ ਜੀ। ਇੱਕ ਹੋਰ ਕਾਲਰ ਸਾਡੇ ਨਾਲ ਆ ਗਏ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀ
ਬਰਾੜ ਜੀ। ਸਤਿ ਸ੍ਰੀ ਅਕਾਲ ਜੀ,
ਕਿਵੇਂ? ਠੀਕ ਠਾਕ ਹੋ ਜੀ?
ਬਹੁਤ ਵਧੀਆ ਜੀ, ਕਹਿਮ ਹੈ ਜੀ, ਪੂਰੇ ਤੁਸੀਂ ਸੁਣਾਓ ਜੀ।
ਵਧੀਆ ਜੀ, ਵਧੀਆ, ਵਾਹਵਾ ਦੇਰ ਬਾਅਦ ਗੱਲ ਹੋਈ ਆਪਣੀ। ਮੈਂ ਵੀ ਘੱਟ ਆਉਣਾ ਪ੍ਰੋਗਰਾਮ ਦੇ, ਰਾਣਾ ਜੀ ਦੀ ਜ਼ਿੰਮੇਵਾਰੀ ਜ਼ਿਆਦਾ, ਉਹਨਾਂ ਦੀ ਡਿਊਟੀ ਲੱਗੀ ਹੁੰਦੀ ਆਮ ਕਰਕੇ, ਹੈ ਨਾ?
ਚਲੋ ਕੋਈ ਨੀ, ਕੋਈ ਬੰਦਾ ਤਾਂ ਹਾਜ਼ਰ ਹੋਇਆ।
ਬਿਲਕੁਲ ਜੀ, ਬਿਲਕੁਲ ਬਿਲਕੁਲ
ਬਰਾੜ ਜੀ, ਜਿੱਦਾਂ ਨਾ ਆਪਾਂ ਗੱਲ ਕਰਦੇ ਸੀ ਤੁਸੀਂ ਭਾਈ ਬੰਦੇ ਦਾ ਜਿਹੜਾ ਬਿਹੇਵੀਅਰ ਆ, ਦੇਖੋ ਮੈਂ ਨਾ ਓਲਡ ਇੰਗਲਿਸ਼ ਕੋਟੇਸ਼ਨ ਤੇ ਜਾਊਂਗਾ ਕਿ ਇੱਕ ਹੁੰਦਾ ਗਾਡ, ਹਾਂਜੀ, ਤੇ ਇੱਕ ਹੁੰਦਾ ਡੈਵਲ, ਹਾਂਜੀ, ਤੇ ਜਿਹੜਾ ਬੰਦਾ ਆ ਉਹ ਇਹਨਾਂ ਦੇ ਬਿਲਕੁਲ ਮਿਡਲ ਦੇ ਵਿੱਚ ਆ। ਜੇ ਉਹ ਰੱਬ ਬਣਨਾ ਚਾਹੇ ਤੇ ਰੱਬ ਵੀ ਬਣ ਜਾਂਦਾ, ਜੇ ਡੈਵਲ ਬਣਨਾ ਚਾਹੇ ਡੈਵਲ ਵੀ ਬਣ ਜਾਂਦਾ। ਇਹਦੀ ਜਿਹੜਾ ਇਹਦੀ ਕਪੈਸਿਟੀ, ਇਹਦਾ ਸਪੈਕਟ੍ਰਮ ਇੰਨਾ ਕੁ ਵਾਈਡ ਆ ਨਾ, ਤੁਹਾਨੂੰ ਕੋਈ ਬੰਦਾ ਮਿਲਦਾ, ਤੁਸੀਂ ਅਕਸਰ ਹੀ ਵੇਖਿਆ ਹੋਣਾ ਲੋਕੀ ਕਹਿੰਦੇ ਆ ਬੰਦਾ ਤਾਂ ਮੈਨੂੰ ਰੱਬ ਦੀ ਤਰ੍ਹਾਂ ਮਿਲਿਆ,
ਬਿਲਕੁਲ,
ਤੇ ਜਾਂ ਕਹੇਗਾ ਵੀ ਇਹੋ ਜਿਹਾ ਮਾੜਾ ਬੰਦਾ ਤਾਂ
ਸ਼ੈਤਾਨ ਹੀ ਆ, ਜਾਂ ਕਹਿੰਦੇ ਸ਼ੈਤਾਨ ਹੀ ਆ।
ਕਿਉਂਕਿ ਫਿਰ ਜਿਹੜੀ ਹਾਇਰ ਇੰਟੈਲੀਜੈਂਟ ਹੈ ਨਾ, ਇਹ ਜਿਹੜੀ ਬਖਸ਼ਿਸ਼ ਆ ਨੇਚਰ ਵੱਲੋਂ ਬੰਦੇ ਨੂੰ, ਇਹਦੀ ਯੂਜ਼ ਕਿਵੇਂ ਕੀਤੀ ਜਾਂਦੀ ਇਹਦੇ ਤੇ ਕਰਦਾ ਡਿਪੈਂਡ। ਹਾਂਜੀ
ਬਿਲਕੁਲ।
ਜਿਹੜੀ ਗੱਲ ਆ ਗੱਡੀ ਵਾਲੀ, ਇਹ ਤਾਂ ਅਸੀਂ ਕਿਉਂਕਿ ਟਰੈਕਿੰਗ ਦੇ ਵਿੱਚ ਰਹੇ ਹਾਂ, ਉੱਥੇ ਐਗਜ਼ਾਮਪਲ ਬੜੀ ਵਧੀਆ ਪੈਦਾ ਹੁੰਦੀ ਜੇ ਗੱਡੀ ਨੂੰ ਲਾਈਨ ਦੇ ਮਿਡਲ ਦੇ ਵਿੱਚ ਹੀ ਰੱਖੋਗੇ ਨਾ ਤੇ ਤਾਂ ਹੀ ਠੀਕ ਰਹਿੰਦੀ। ਜੇ ਥੋੜਾ ਜਿਹਾ ਤੁਸੀਂ ਡੀਵੀਏਟ ਕਰ ਦਿਓ ਜਾਂ ਤਾਂ ਫਿਰ ਹੈਡ ਔਨ ਕੋਲੀਜਨ ਹੋਊਗਾ, ਤੇ ਜੇ ਤੁਸੀਂ ਜ਼ਿਆਦਾ ਹੋਰ ਸਟੀਅਰ ਕਰ ਦਿੱਤਾ ਤੇ ਫਿਰ ਡਿੱਚ ਵਿੱਚ ਜਾਓਗੇ। ਸੋ ਉਹਨੂੰ ਕਾਂਸਟੈਂਟਲੀ ਗੱਬੇ ਰੱਖਣਾ ਪੈਂਦਾ ਗੱਡੀ ਲਾਈਨ ਦੇ।
ਹਾਂਜੀ ਹਾਂਜੀ।
ਦੁਆ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਆਪਣੇ ਅਫਰੀਕਨ ਜਾਂ ਏਸ਼ੀਅਨਾਂ ਨੂੰ ਮਤਲਬ ਕਿਸ ਤਰ੍ਹਾਂ ਥੋੜਾ ਜਿਹਾ ਲੋ ਤਰੀਕੇ ਨਾਲ ਵੇਖਿਆ ਜਾਂਦਾ, ਹਾਂਜੀ
ਹਾਂਜੀ,
ਇਹਦੀ ਗੱਲ ਇਹ ਹੈ ਕਿ ਉਹ ਵਿਚਾਰੇ ਲੋਕੀ, ਮੈਂ ਵਿਚਾਰੇ ਕਹਿ ਦਿੰਦਾ, ਮੈਜੋਰਟੀ ਆਫ ਉਹਨਾਂ ਦੀ ਜਿਹੜੀ ਆਈ ਕਿਊ ਲੋ ਆ। ਹਾਂਜੀ, ਕਾਰਨ ਉਹਦਾ ਇਹ ਆ ਵੀ ਜਿਹੜੀ ਆਈ ਕਿਊ ਹੁੰਦੀ ਆ ਇਹ ਫਿਕਸ ਨੀ ਹੁੰਦੀ ਕਦੇ ਵੀ। ਹਾਂਜੀ, ਜਿੰਨਾ ਉਹਨਾਂ ਨੂੰ ਚਾਂਸ ਮਿਲਣਾ ਐਜੂਕੇਸ਼ਨ ਦਾ, ਉਨੀ ਹੀ ਉਹਨਾਂ ਦੀ ਜਿਹੜੀ ਆਈ ਕਿਊ ਆ ਵਧੇਗੀ ਔਰ ਬਰਾਊਡ ਹੋਏਗੀ। ਹਾਂਜੀ, ਸੋ ਇਹ ਉਹਨਾਂ ਦੇ ਅਗੇਂਸਟ ਤੁਸੀਂ ਹੋਲਡ ਨਹੀਂ ਕਰ ਸਕਦੇ। ਇਹ ਤਾਂ ਉਹੀ ਗੱਲ ਹੋ ਗਈ ਨਾ ਵੀ ਮਤਲਬ ਦੋ ਨਿਆਣੇ ਸਕੂਲ ਚ ਪੜ੍ਹਨ ਜਾਂਦੇ, ਇੱਕ ਬੜਾ ਬ੍ਰਿਲੀਅੰਟ ਹੋ ਜਾਂਦਾ ਸਕੂਲ ਪੜ੍ਹ ਕੇ, ਦੂਜੇ ਦਾ ਧਿਆਨ ਨਹੀਂ ਉਧਰ ਲੱਗਦਾ ਤੇ ਉਹਦੀ ਉਹ ਆਈ ਕਿਊ ਜਿਹੜੀ ਆ ਉਹ ਇੰਨੀ ਨਹੀਂ ਵੱਧਦੀ, ਉਹਦੀ ਹੋਰ ਕਿਸੇ ਪਾਸੇ ਵੱਧ ਜਾਂਦੀ ਆ। ਇਹ ਬੜਾ ਡਿਬੇਟ ਵਾਲਾ ਜਿਹੜਾ ਸਬਜੈਕਟ ਆ ਵੀ ਜੇ ਉਸ ਬੰਦੇ ਦੀ ਆਈ ਕਿਊ ਜਿਹੜੀ ਆ ਇਸ ਗੱਲ ਵਿੱਚ ਨਹੀਂ, ਤੇ ਇਹਦਾ ਮਤਲਬ ਇਹ ਨਹੀਂ ਵੀ ਉਹਦਾ ਜਿਹੜਾ ਹਿਊਮਨ ਬ੍ਰੇਨ ਜਿਹਦਾ ਆਪਾਂ ਕਹਿ ਕੇ ਹਟੇ ਆ ਬੜਾ ਉੱਚ ਕੁਆਲਿਟੀ ਦਾ, ਉਹ ਇਹ ਨਹੀਂ ਵੀ ਜੇ ਉਹਨੂੰ ਜਿਹੜੀ ਆ ਮਾਡਰਨ ਐਜੂਕੇਸ਼ਨ ਦਾ ਇਹਦੇ ਬਾਰੇ ਆਈ ਕਿਊ ਹਾਈ ਨਹੀਂ ਹੋਈ ਤਾਂ ਹੋ ਸਕਦਾ ਉਹ ਇਹੋ ਜਿਹੀ ਕੋਈ ਚੀਜ਼ ਹੱਥੀ ਬਣਾਉਣ ਲੱਗ ਜਾਵੇ ਜਿਹਦੇ ਵਿੱਚ ਜਿਹੜਾ ਦੂਸਰਾ ਬਹੁਤ ਵੀ ਪੜਿਆ ਲਿਖਿਆ ਬੰਦਾ ਕਦੇ ਬਣਾਈ ਨਹੀਂ ਸਕਦਾ। ਹਾਂਜੀ, ਸੋ ਇਹ ਬੜੀ ਡਿਬੇਟਬਲ ਜਿਹੀ ਗੱਲ ਆ। ਪਰ ਜਿਹੜੀ ਡਿਫਰੈਂਸਿਸ ਆ ਨਾ, ਇਹ ਜਿਹੜੀ ਇਮੀਗ੍ਰੇਸ਼ਨ ਜਦੋਂ ਸ਼ੁਰੂ ਹੋਈ ਆ, ਜਿਸ ਤਰ੍ਹਾਂ ਤੁਸੀਂ ਸਵੀਡਨ ਦੀ ਗੱਲ ਕਰਦੇ, ਇਹ ਇੱਕ ਅਨਰਿਟਨ ਰੂਲ ਹੀ ਸੀਗਾ, ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਕਲਚਰ ਦੀ, ਸਾਡਾ ਜਿਹੜਾ ਕਲਚਰ ਕਿਹੋ ਜਿਹਾ ਆ। ਉਹਦੇ ਵਿੱਚ ਥੋੜੀ ਦੇਰ ਪਹਿਲਾਂ ਜਦੋਂ ਥੋੜੇ ਥੋੜੇ ਬੰਦੇ ਆਉਂਦੇ ਆ, ਉਹ ਵਿੱਚ ਮਿਕਸ ਹੋਈ ਜਾਂਦੇ ਆ, ਨਾਰਲੀ ਵੀ ਜਾਂਦੇ ਆ, ਸਿੱਖੀ ਵੀ ਜਾਂਦੇ ਆ, ਬਿਲਕੁਲ ਤੇ ਨਹੀਂ ਰਲ ਜਾਂਦੇ ਇਕਦਮ, ਪਰ ਉਹ ਹੌਲੀ ਹੌਲੀ ਉਹਨਾਂ ਦੇ ਕੋਲ ਜਿਹੜਾ ਨਾ ਐਕਸਪੋਜ਼ਰ ਜ਼ਿਆਦਾ ਹੁੰਦਾ ਜਿਹੜਾ ਜਿਸ ਕਲਚਰ ਦੇ ਵਿੱਚ ਆਉਂਦੇ ਉਹਦਾ। ਹਾਂਜੀ, ਜਿੱਦਾਂ ਜਿੱਦਾਂ ਸਾਡੇ ਡੈਮੋਗ੍ਰਾਫਿਕ ਵੱਧਦੇ ਆ, ਸਾਡੀ ਆਪਣੀ ਆਪਣੀ ਕਮਿਊਨਿਟੀ, ਸਾਡੀ ਆਪਣੇ ਆਪਣੇ ਐਨਕਲੇਵ ਬਣ ਜਾਂਦੇ ਆ, ਉਹਦੇ ਨਾਲ ਜਿਹੜਾ ਸਾਡਾ ਐਕਸਪੋਜ਼ਰ ਜਿਹੜਾ ਸਾਨੂੰ ਅੱਗੇ ਕੁਛ ਸਿਖਾਉਂਦਾ ਸੀ ਉਹ ਘਟਦਾ ਰਹਿੰਦਾ। ਹਾਂਜੀ, ਤੇ ਇਹਦੇ ਨਾਲ ਜਿਵੇਂ ਕਮਿਊਨਿਟੀਆਂ ਜਿਹੜੀਆਂ ਅੱਗੋਂ ਫਿਰ ਵੰਡੀਆਂ ਜਾਂਦੀਆਂ ਤੇ ਇਹ ਜਿਹੜੀ ਫ੍ਰੈਕਸ਼ਨ ਜਿਹੜੀ ਪੈਦਾ ਹੁੰਦੀ। ਜਿਹੜਾ ਸਵੀਡਨ ਦਾ ਲਾਅ ਆ ਇਹ ਬੇਸਿਕਲੀ ਲਾਅ ਨਹੀਂ ਹੈਗਾ, ਇਹ ਇੱਕ ਮਿਊਚੁਅਲ ਅੰਡਰਸਟੈਂਡਿੰਗ ਆ ਕਿ ਜਿਹੜਾ ਗੁੱਡ ਬਿਹੇਵੀਅਰ ਵਿਲ ਬੀ ਰਿਵਾਰਡਡ। ਹਾਂਜੀ, ਤੇ ਤੁਸੀਂ ਕਿਤੇ ਵੀ ਦੇਖ ਲਓ ਆਪਣੇ ਇੰਡੀਆ ਦੇ ਜਿਹੜਾ ਗੁੱਡ ਬਿਹੇਵੀਅਰ ਆ, ਸਾਡੇ ਬੰਦੇ ਬਾਹਰੋਂ ਕੰਮ ਕਰਨ ਆਉਂਦੇ ਆ, ਜੇ ਉਹਨਾਂ ਦਾ ਗੁੱਡ ਬਿਹੇਵੀਅਰ ਹੋਏਗਾ ਤੇ ਅਸੀਂ ਉਹਨਾਂ ਨੂੰ ਲਾਈਕ ਕਰਦੇ ਹਾਂ, ਪਰ ਹੋਰ ਆਈ ਜਾਣ ਜਿਸ ਵੇਲੇ ਉਹਨਾਂ ਦਾ ਬਿਹੇਵੀਅਰ ਖਰਾਬ ਹੋ ਜਾਂਦਾ ਤੇ ਫਿਰ ਜਿਹੜੀ ਆ ਉਹ ਪ੍ਰੋਬਲਮ ਜਿਹੜੀ ਸ਼ੁਰੂ ਹੁੰਦੀ। ਜਿਹੜਾ ਸੋਸ਼ਲ ਕ੍ਰੈਡਿਟ ਆ, ਹੁਣ ਮਨੀ ਦੇ ਕੇਸ ਦੇ ਵਿੱਚ ਨਾ ਕੋਈ ਵੀ ਜਿਹੜੀ ਜੂਰਿਸਪ੍ਰੂਡੈਂਸ ਆ ਤੁਹਾਨੂੰ ਸਜ਼ਾ ਨਹੀਂ ਦੇ ਸਕਦੀ, ਕਿਉਂਕਿ ਇਹਦੇ ਵਿੱਚ ਬੜੀ ਹਿਊਮਨ ਨੇਚਰ ਵੇਖੀ ਜਾਂਦੀ ਆ ਜੱਜ ਵੱਲੋਂ, ਵੀ ਇਹ ਬੰਦਾ ਦੀ ਕਪੈਸਿਟੀ ਹੈ ਨੀ, ਇਹ ਪੇ ਹੀ ਨਹੀਂ ਕਰ ਸਕਦਾ, ਹੁਣ ਤੁਸੀਂ ਕੀ ਕਰੋਗੇ, ਲੱਤ ਥੋੜਾ ਵੱਢ ਲਓਗੇ। ਹਾਂਜੀ, ਉਹਦੇ ਚ ਉਹੀ ਬੰਦੇ ਨੂੰ ਸਜ਼ਾ ਦਿੱਤੀ ਜਾਂਦੀ ਆ ਜਿਹਨੇ ਤੱਕ ਕੇ ਮਿਥ ਕੇ ਫਰੋਡ ਕੀਤਾ ਹੋਏ, ਉਹ ਫਿਰ ਫਰੋਡ ਦੇ ਬੇਸ ਤੇ ਉਹਨੂੰ ਜੇਲ੍ਹ ਹੁੰਦੀ ਆ, ਉਹਨੂੰ ਇਸ ਕਰਕੇ ਨੀ ਕਿ ਉਹਨੇ ਪੈਸੇ ਲਏ ਹੋਏ। ਹਾਂਜੀ, ਸੋ ਇਹ ਜਿਹੜੇ ਆਪਣਾ ਹੁਣ ਚਾਈਨਾ ਦੇ ਵਿੱਚ ਦੇਖ ਲਓ, ਉਹਨਾਂ ਦੇ ਵਿੱਚ ਜਿਹੜਾ ਸੋਸ਼ਲ ਕ੍ਰੈਡਿਟ ਸਕੋਰ ਆ ਉਹ ਬਹੁਤ ਹੀ ਡੇਂਜਰਸ ਗੱਲ ਆ, ਕਿ ਤੁਸੀਂ ਜਿੱਦਾਂ ਹੁਣ ਇੱਥੇ ਅਸੀਂ ਡਰਾਈਵਰ ਹਾਇਰ ਕਰੀਦੇ ਸੀ, ਉਹਨਾਂ ਨੂੰ ਕਹੀਦਾ ਸੀ ਆਪਣੀ ਪੁਲਿਸ ਰਿਪੋਰਟ ਲੈ ਕੇ ਆਓ। ਹੁਣ ਚਾਈਨਾ ਦੇ ਵਿੱਚ ਤੁਸੀਂ ਸੋਸ਼ਲ ਜਦੋਂ ਕੋਈ ਵੀ ਤੁਸੀਂ ਜਾਬ ਲੱਭਣੀ ਹੈ, ਜਿਹੜੀ ਹਾਈ ਪੇਇੰਗ ਜਾਬ ਹੋਏਗੀ ਜਾਂ ਜਿਹੜੀ ਪ੍ਰੈਸਟੀਜੀਅਸ ਜਾਬ ਹੋਈ, ਉਹਨਾਂ ਨੇ ਉਹਦੇ ਵਿੱਚ ਪਹਿਲਾਂ ਸੋਸ਼ਲ ਜਿਹੜਾ ਤੁਹਾਡਾ ਸਕੋਰ ਕਾਰਡ ਵੇਖਣਾ, ਜਿਵੇਂ ਇੱਥੇ ਅਸੀਂ ਤੁਸੀਂ ਮੋਰਗੇਜ ਅਪਲਾਈ ਕਰਦੇ ਤੇ ਤੁਹਾਡਾ ਜਿਹੜਾ ਕ੍ਰੈਡਿਟ ਜਿਹੜਾ ਆ ਸਕੋਰ ਵੇਖਿਆ ਜਾਂਦਾ। ਜਿਹੜੇ ਪੈਸੇ ਦੀ ਗੱਲ ਉਹਦੀ ਤੇ ਮੋਸਟਲੀ ਇੰਨਾ ਹੋ ਗਿਆ ਕਿ ਤੁਹਾਡਾ ਕ੍ਰੈਡਿਟ ਸਕੋਰ ਜਿਹੜਾ ਖਰਾਬ ਹੋ ਗਿਆ, ਤੁਹਾਨੂੰ ਅੱਗੋਂ ਲੋਨ ਮਿਲਣ ਦੀ ਤੰਗੀ ਹੋ ਜਾਏਗੀ, ਉਹਦੇ ਬੇਸ ਤੇ ਤੁਹਾਨੂੰ ਇਹ ਥੋੜਾ ਉਹ ਕਹਿ ਸਕਦੇ ਤੁਸੀਂ ਤੁਹਾਨੂੰ ਜੇਲ੍ਹ ਭੇਜ ਦਾਂਗੇ, ਜਾਂ ਜਿਹੜਾ ਤੁਹਾਡਾ ਕ੍ਰੈਡਿਟ ਕਾਰਡ ਆ ਉਹ ਡਿਨਾਈਡ ਹੋ ਸਕਦਾ। ਪਰ ਜਿਹੜੀ ਇਹ ਜਿਸ ਤਰ੍ਹਾਂ ਤੁਸੀਂ ਕਹਿੰਦੇ ਨਾ ਵੀ ਜਿਹੜੇ ਐਕਸਟ੍ਰੀਮ ਰਾਈਟ ਵਿੰਗ ਗਰੁੱਪ ਆ, ਇਹ ਪਹਿਲਾਂ ਵੀ ਸੀਗੇ ਪਰ ਉਦੋਂ ਇਹਨਾਂ ਕੋਲ ਹੱਥ ਪਾਉਣ ਨੂੰ ਮੋਹਰੇ ਇਹਨਾਂ ਐਵੀਡੈਂਸ ਨਹੀਂ ਸੀ ਹੁੰਦਾ। ਹਾਂਜੀ, ਹੁਣ ਜਦੋਂ ਇਹ ਦੇਖਦੇ ਵੀ ਸਾਡੇ ਮੁਲਕ ਦੇ ਵਿੱਚ ਇਹ ਜਿਹੜਾ ਸਾਡਾ ਸੋਸਾਇਟੀ ਦਾ ਬੈਲੈਂਸ ਕਿਵੇਂ ਖਰਾਬ ਹੋ ਰਿਹਾ, ਜਿਵੇਂ ਇੰਗਲੈਂਡ ਦੇ ਵਿੱਚ ਇਸ ਵਾਰੀ ਬੜੀ ਲਾਲਾ ਇਸ ਗੱਲ ਦੀ ਹੋਈ ਹੈ, ਇਹ ਉਦੋਂ ਹੀ ਜਦੋਂ ਤੁਹਾਡਾ ਜਿਹੜਾ ਇਮਬੈਲੈਂਸ ਹੋ ਜਾਂਦਾ। ਹਾਂਜੀ, ਤੇ ਇਮਬੈਲੈਂਸ ਦੇ ਵਿੱਚ ਜਿਹੜਾ ਆ ਹੁਣ ਅਸੀਂ ਸਾਡੀ ਸਭ ਤੋਂ ਪਹਿਲਾਂ ਤੇ ਜ਼ਿੰਮੇਵਾਰੀ ਜਿਹੜੇ ਅਸੀਂ ਇਮੀਗ੍ਰਾਂਟ ਸਾਡੀ ਬਣਦੀ ਆ ਵੀ ਅਸੀਂ ਇਸ ਖੇਤ ਨੂੰ ਨਾ ਖਰਾਬ ਕਰੀਏ। ਹਾਂਜੀ, ਸਾਡੀ ਪ੍ਰਾਈਮ ਜ਼ਿੰਮੇਵਾਰੀ ਬਣਦੀ ਆ ਸਾਡੇ ਕਮਿਊਨਿਟੀ ਚ ਕੋਈ ਬੰਦਾ ਗਲਤ ਕੰਮ ਕਰਦਾ, ਸਾਨੂੰ ਅੱਗੇ ਹੋ ਕੇ ਉਹਦਾ ਜਿਹੜਾ ਆ ਪਹਿਲੋਂ ਜਿਹੜਾ ਸਾਡਾ ਇਮੇਜ ਖਰਾਬ ਹੋਣਾ ਉਹਨੂੰ ਪਹਿਲਾਂ ਬਚਾਉਣ ਦੀ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ, ਕਿਉਂਕਿ ਅਗਲਿਆਂ ਬੰਦਿਆਂ ਨੇ ਤੇ ਕਹਿਣਾ ਵੇਖੋ ਤੁਹਾਨੂੰ ਐਜ਼ ਅ ਗੈਸਟ ਸੱਦਿਆ ਸੀ ਜਾਂ ਗੈਸਟ ਵਰਕਰ ਸੱਦਿਆ ਸੀ ਹੁਣ ਜਿਸ ਵੇਲੇ ਜ਼ਿਆਦਾ ਮਾੜੇ ਬੰਦੇ ਆਉਣਗੇ, ਇਮੀਗ੍ਰੇਸ਼ਨ ਮਾੜੀ ਆਏਗੀ ਤੇ ਲੋਕਾਂ ਦਾ ਰੌਲਾ ਪਏਗਾ ਤੇ ਉਹਨਾਂ ਨੂੰ ਇਹਦੇ ਵਿੱਚ ਸੁਧਾਰ ਕਰਨਾ ਪਏਗਾ ਕਿਉਂਕਿ ਇਮੀਗ੍ਰਾਂਟ ਜਿਹੜੇ ਮੁਲਕ ਆ ਜਾਂ ਜਿਹਨਾਂ ਨੂੰ ਇਮੀਗ੍ਰੇਸ਼ਨ ਦੀ ਲੋੜ ਆ ਉਹਨਾਂ ਨੂੰ ਤੇ ਲੋੜ ਰਹਿਣੀ ਓ ਰਹਿਣੀ ਆ। ਹਾਂ ਇਹਨਾਂ ਦਾ ਬਾਇਸ ਜ਼ਰੂਰ ਹੈਗਾ ਇਹ ਮੈਂ ਕਹਾਂਗਾ ਵੀ ਇਹ ਕਹਿੰਦੇ ਵੀ ਜਿਹੜੇ ਬਹੁਤੇ ਪੜ੍ਹੇ ਲਿਖੇ ਹੋਣ ਜਿੱਦਾਂ ਆਪਾਂ ਬ੍ਰੇਨ ਡਰੇਨ ਕਹਿੰਦੇ ਹਾਂ ਹਨਾ ਉਹ ਹੀ ਆਉਣ ਹਾਂਜੀ, ਪਰ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਜਿਹੜੇ ਬੰਦੇ ਬਹੁਤੇ ਨਹੀਂ ਪੜ੍ਹੇ ਉਹਨਾਂ ਦਾ ਚਾਂਸ ਨਹੀਂ ਲੱਗਦਾ ਜਾਂ ਜਿਹੜੇ ਲੋਅਰ ਸਟੈਟਸ ਦੀਆਂ ਜੋਬਸ ਕਰਨਾ ਚਾਹੁੰਦੇ ਆ ਉਹਨਾਂ ਦਾ ਨਹੀਂ, ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ ਉਹ ਵੀ ਹੋਈ ਜਾਣਾ। ਇਹ ਸਿਰਫ ਤੇ ਸਿਰਫ ਜਦੋਂ ਕ੍ਰਿਮੀਨੈਲਿਟੀ ਦਾ ਜਿਹੜਾ ਅੰਸ਼ ਵੱਧ ਜਾਂਦਾ ਆ ਇਹਦੇ ਪਿੱਛੇ ਕਈ ਹੋਰ ਇਹੋ ਜਿਹੇ ਹੁੰਦੇ ਆ ਆਂਸਰ ਜਿਹੜੇ ਇਹਨੂੰ ਵਧਾਉਂਦੇ ਆ, ਬਾਕੀ ਮੁਲਕਾਂ ਦਾ ਵੀ ਪਿੱਛੋਂ ਹੱਥ ਹੁੰਦਾ ਕਈਆਂ ਦਾ ਜਿਵੇਂ ਚਾਈਨਾ ਦਾ ਹੱਥ ਹੋ ਗਿਆ ਸਾਡੇ ਇੰਡੀਆ, ਮੈਨੂੰ ਕੋਈ ਇਸ ਗੱਲ ਦਾ ਕੋਈ ਪਰਵਾਹ ਨਹੀਂ ਕਹਿਣ ਚ ਵੀ ਇਹ ਮੁਲਕ ਜਿਹੜੇ ਆ ਦੋ ਇਹ ਇਹਨਾਂ ਸਾਡੇ ਮੁਲਕਾਂ ਦੇ ਵਿੱਚ ਜਿਹੜੇ ਵੈਸਟਰਨ ਇਮੀਗ੍ਰੇਸ਼ਨ ਉਹਨਾਂ ਦਾ ਜਾਣ ਬੁੱਝ ਕੇ ਜਿਹੜਾ ਇਹ ਸੰਤੁਲਨ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਕਰ ਨਹੀਂ ਸਕਦੇ ਕਿਉਂਕਿ ਸੂਨਰ ਔਰ ਲੇਟਰ ਅਗਲਾ ਬੰਦਾ ਜਾਗ ਹੀ ਜਾਂਦਾ ਵੀ ਸਾਡੇ ਇੱਥੇ ਕੋਈ ਨਾ ਕੋਈ ਟ੍ਰਬਲ ਕਰਾਉਣ ਵਾਲੇ ਉਹਨਾਂ ਨੇ ਇਹੋ ਜਿਹੇ ਆਂਸਰ ਵਾਰੇ ਹੋਏ ਆ ਜੀ। ਬਾਕੀ ਸਾਡੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਆ, ਅਸੀਂ ਸੜਕ ਤੇ ਵੀ ਤੁਰੇ ਜਾਂਦੇ ਹਾਂ, ਕਈ ਵਾਰੀ ਕਹਿਣਾ ਪੈਂਦਾ ਵੀ ਇਸ ਤਰ੍ਹਾਂ ਨਹੀਂ ਤੁਰਨਾ ਹਾਂਜੀ, ਜਾਂ ਲੈਫਟ ਰਹੋ ਜਾਂ ਰਾਈਟ ਹੋ, ਜਿਹੜੀ ਇੱਕ ਸਿਵਿਕ ਜਿਹੜੀ ਆ ਨਾ ਸਿਵਿਕ ਸਾਇੰਸ ਆ ਜਿਵੇਂ ਜਿਹੜੀ ਸਾਡੀ ਸਿਵਿਲਟੀ ਆ ਇਹ ਸਾਡੇ ਆਪਣੇ ਤੇ ਡਿਪੈਂਡ ਕਰਦੀ ਹੈ, ਅਸੀਂ ਆਪਣਾ ਜਿਹੜਾ ਇਮੇਜ ਆ ਜਾਂ ਆਪਣੀ ਸੋਸਾਇਟੀ ਦਾ ਇਮੇਜ ਅਸੀਂ ਆਪ ਹੀ ਬਣਾਉਣਾ, ਕਿਉਂਕਿ ਜਦੋਂ ਤੁਹਾਨੂੰ ਪਤਾ ਹੋਵੇ ਨਾ ਅਗਲਾ ਧੱਕੇ ਨਾਲ ਹੀ ਤੁਹਾਡਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂਜੀ, ਤੇ ਜੇ ਤੁਸੀਂ ਆਪ ਹੀ ਖਰਾਬ ਕਰਨ ਲੱਗੇ ਤੇ ਫਿਰ ਅਗਲੇ ਨੂੰ ਅਸੀਂ ਕਾਹਦਾ ਬਲੇਮ ਦੇਣਾ ਰਾਜ ਜੀ।
ਮਿਹਰਬਾਨੀ ਜੀ, ਧੰਨਵਾਦ, ਤੁਸੀਂ ਬੜੀਆਂ ਵਧੀਆ ਗੱਲਾਂ ਕੀਤੀਆਂ ਜੀ, ਜਿਵੇਂ ਤੁਸੀਂ ਐਂਡ ਵਾਲੀ ਗੱਲ ਕਰਕੇ ਗਏ। ਆਪਾਂ ਤਕਰੀਬਨ ਇਹੀ ਕਰਦੇ ਹੁੰਦੇ ਵੀ ਸਾਨੂੰ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਆਏ ਆ, ਸਾਡਾ ਪਹਿਰਾਵਾ, ਸਾਡੀ ਬੋਲੀ, ਸਾਡਾ ਕਲਚਰ ਆ ਜਿਹੜਾ ਉਹ ਇਸ ਤਰ੍ਹਾਂ ਦਾ ਵੀ ਆਪਾਂ ਕਿਤੇ ਮਤਲਬ ਸਾਰਿਆਂ ਨੂੰ ਇੱਕੋ ਬਰੱਸ਼ ਨਾਲ ਪੇਂਟ ਨਾ ਕਰਨ, ਇਸ ਕਰਕੇ ਆਪਾਂ ਜਦੋਂ ਪਬਲਿਕ ਦੇ ਵਿੱਚ ਵਿਚਰ ਰਹੇ ਹੁੰਦੇ ਆ ਬੜਾ ਖਾਸ ਖਿਆਲ ਰੱਖਣਾ ਚਾਹੀਦਾ। ਆਪਾਂ ਤਕਰੀਬਨ ਹਰ ਰੋਜ਼ ਹੀ ਇਹ ਗੱਲਾਂ ਕਰਦੇ ਆ, ਪਰ ਅੱਜ ਆਪਣੀ ਵਿਸ਼ੇਸ਼ ਤੌਰ ਤੇ ਗੱਲ ਆ ਜਿਹੜੀ ਇਹ ਹੋ ਰਹੀ ਹੈਗੀ ਆ ਜਿਹੜਾ ਉਹ ਕਾਨੂੰਨ ਪਾਸ ਕੀਤਾ ਹੈ। ਦੇਖੋ ਇਹ ਤਾਂ ਹੁਣ ਇਸ ਤਰ੍ਹਾਂ ਹੈਗਾ, ਤੁਹਾਡੀ ਗੱਲਬਾਤ ਦੇ ਵਿੱਚ ਇੱਕ ਦੋ ਗੱਲਾਂ ਕੁਝ ਇਹੋ ਜਿਹੀਆਂ ਸੀ, ਇਹ ਨਾ ਯੂਰੋਪੀਅਨ ਤੇ ਏਸ਼ੀਅਨ ਇਹ ਜਿਹੜੀ ਐਜੂਕੇਸ਼ਨ ਆ ਜਾਂ ਜਿਹੜਾ ਆਈ ਕਿਊ ਲੈਵਲ ਆ ਨਾ, ਇਹ ਮੇਜਰਸ ਜਿਹੜੇ ਬਣਾਏ ਹੋਏ ਨੇ, ਪੈਮਾਨੇ ਬਣਾਏ ਹੋਏ ਨੇ ਨਾ, ਇਹ ਆਪਣੇ ਹਿਸਾਬ ਨਾਲ ਬਣਾਏ ਹੋਏ ਨੇ। ਮੈਨੂੰ ਨਹੀਂ ਲੱਗਦਾ ਵੀ ਧਰਤੀ ਦੇ ਉੱਤੇ ਕਿਸੇ ਖਾਸ ਕਿੱਤੇ ਚੋਂ ਪੈਦਾ ਹੋਇਆ ਬੰਦਾ ਜਿਹੜਾ ਕੋਈ ਉਹਦਾ ਆਈ ਕਿਊ ਘੱਟ ਹੋਊ ਤੇ ਕਿਸੇ ਖਾਸ ਕਿੱਤੇ ਚ ਜਾਂ ਕਿਸੇ ਖਾਸ ਰੰਗ ਵਾਲੇ ਬੰਦੇ ਦਾ ਆਈ ਕਿਊ ਵੱਧ ਹੋਊਗਾ, ਇਸ ਤਰ੍ਹਾਂ ਨਹੀਂ ਹੁੰਦਾ। ਹਾਂ, ਐਜੂਕੇਸ਼ਨ ਜਿਹੜੀ ਹੈਗੀ ਆ ਉਹ ਜ਼ਰੂਰ ਬੰਦੇ ਦੀਆਂ ਜਿਹੜੀਆਂ ਬੰਦੇ ਦਾ ਦਿਮਾਗ ਖੋਲਣ ਦੇ ਵਿੱਚ ਮਦਦ ਕਰਦੀ ਆ, ਬੰਦੇ ਦਾ ਜਿਹੜਾ ਵਿਜ਼ਨ ਆ ਉਹ ਬਰਾਡ ਹੁੰਦਾ, ਸੋਚਣ ਢੰਗ ਬਦਲਦਾ, ਬੰਦਾ ਜਿਹੜਾ ਇਵੋਲਵ ਹੁੰਦਾ ਉਹਦੀ ਸਪੀਡ ਆ ਜਿਹੜੀ ਤੇਜ਼ ਹੁੰਦੀ ਆ। ਪੜ੍ਹਿਆ ਲਿਖਿਆ ਜਿਹੜਾ ਬੰਦਾ ਉਹ ਮਤਲਬ ਉਹ ਸਿਆਣਾ ਬਣਦਾ, ਪਰ ਮੈਨੂੰ ਨਾਲ ਹੀ ਇੱਕ ਬਹੁਤ ਵੱਡਾ ਕੁਐਸਚਨ ਆ ਵੀ ਜਿਹੜੀ ਮੌਜੂਦਾ ਪੜ੍ਹਾਈ ਲਿਖਾਈ ਆ ਨਾ ਇਹ ਬੰਦੇ ਨੂੰ ਸਿਆਣਾ ਨਹੀਂ ਬਣਾਉਂਦੀ। ਮੌਜੂਦਾ ਪੜ੍ਹਾਈ ਲਿਖਾਈ ਜੇ ਆਪਾਂ ਕਹਿ ਦਿੰਦੇ ਆ ਵੀ ਯੂਰੋਪੀਅਨਸ ਪੜ੍ਹ ਗਏ ਤੇ ਏਸ਼ੀਅਨਸ ਤੇ ਅਮੈਰੀਕਨ ਜਿਹੜੇ ਅਫਰੀਕਨਸ ਨੇ ਬਰਾਊਨ ਤੇ ਕਾਲੇ ਰੰਗ ਦੇ ਲੋਕ ਪੜ੍ਹੇ ਨਹੀਂ ਸੀ ਇਸ ਕਰਕੇ ਪਿੱਛੇ ਰਹਿ ਗਏ, ਨਹੀਂ ਇਸ ਤਰ੍ਹਾਂ ਨਹੀਂ ਹੈ। ਮੈਨੂੰ ਅਜੇ ਵੀ ਲੱਗਦਾ ਬਈ ਏਸ਼ੀਆ ਤੇ ਅਫਰੀਕਾ ਦੇ ਵਿੱਚੋਂ ਆਉਣ ਵਾਲੇ ਜਿਹੜੇ ਲੋਕ ਨੇ ਉਹ ਕਮਾਲਾਂ ਕਰਦੇ ਨੇ ਬਹੁਤ, ਉਹਨਾਂ ਚ ਵੱਡੇ ਵੱਡੇ ਵਿਦਵਾਨ ਵੀ ਹੈਗੇ ਨੇ, ਵੱਡੇ ਵੱਡੇ ਉਹਨਾਂ ਚ ਆਰਟਿਸਟ ਵੀ ਹੈਗੇ ਨੇ, ਹਨਾ ਮੇਰੇ ਕੋਲ ਸ਼ਬਦ ਨਹੀਂ ਹੈ ਜਾਣੀ ਉਹਨਾਂ ਦੀ ਐਪਰੀਸ਼ੀਏਸ਼ਨ ਦੇ ਵਿੱਚ ਇੰਨਾ ਜ਼ਿਆਦਾ ਮੈਂ ਐਪਰੀਸ਼ੀਏਟ ਕਰ ਸਕਦਾ, ਮੈਂ ਐਗਜ਼ਾਮਪਲ ਦੇ ਸਕਦਾ, ਨੋ ਡਾਊਟ ਯੂਰਪ ਦੇ ਵਿੱਚ ਵੀ ਹੈਗੇ ਨੇ, ਸਾਰੇ ਕਿਤੇ ਹੀ ਹੈਗੇ ਨੇ, ਪਰ ਜਿਹੜੀ ਮੌਜੂਦਾ ਵਿਦਿਆ ਨਾ ਜੇ ਆਪਾਂ ਕਹੀਏ ਇਹ ਵੀ ਸਾਡਾ ਇਹ ਨਾ ਨਜ਼ਰੀਆ ਜਿਹੜਾ ਇਹਦੇ ਤੇ ਵੀ ਗੱਲਬਾਤ ਹੋ ਸਕਦੀ ਆ। ਦੇਖੋ ਵਿਦਿਆ ਨਾਲੋਂ ਜੇ ਮਾਡਰਨ ਐਜੂਕੇਸ਼ਨ ਨਾਲੋਂ ਆਪਾਂ ਗਿਆਨ ਕਹੀਏ ਨਾ, ਇੱਕ ਜਿਹੜਾ ਜਿਹੜੇ ਬੰਦੇ ਨੇ ਮਾਡਰਨ ਵਿਦਿਆ ਇਹ ਜਿਹੜੀ ਸੋ ਕਾਲਡ ਕਿਹਾ ਜਾਂਦਾ ਯੂਨੀਵਰਸਿਟੀ ਜਾਂ ਕਾਲਜਾਂ ਦੀ ਵਿਦਿਆ ਨਹੀਂ ਵੀ ਲਈ ਪਰ ਉਹਨੇ ਗਿਆਨ ਹਾਸਲ ਕਰ ਲਿਆ, ਗਿਆਨ ਭਾਵੇਂ ਉਹਨੇ ਪ੍ਰੈਕਟਿਸ ਚੋਂ ਹਾਸਲ ਕੀਤਾ, ਭਾਵੇਂ ਉਹਨੇ ਸਕੂਲੀ ਵਿਦਿਆ ਨਹੀਂ ਵੀ ਪੜ੍ਹੀ, ਉਹਨੇ ਹੋਰ ਇਧਰੋਂ ਉਧਰੋਂ ਕਿਤਾਬਾਂ ਪੜ੍ਹ ਕੇ ਜਾਂ ਪੰਜਾਬੀ ਚ ਕਹਿ ਲੈਂਦੇ ਵੀ ਧੱਕੇ ਧੁੱਕੇ ਖਾ ਕੇ ਜਿਹੜਾ ਗਿਆਨ ਸਿੱਖ ਲਿਆ ਉਹਨੇ, ਪ੍ਰੈਕਟੀਕਲ ਵਿਦਿਆ ਸਿੱਖ ਲਈ, ਉਹ ਕਈ ਗੁਣਾ ਚੰਗੀ ਹੁੰਦੀ ਆ। ਹੁਣ ਤਾਂ ਮੈਨੂੰ ਲੱਗਦਾ ਵੀ ਬੱਚਿਆਂ ਸਗੋਂ ਟ੍ਰੈਂਡ ਹੀ ਇਹ ਆਈ ਜਾਂਦਾ ਬਈ ਸਾਨੂੰ ਯੂਨੀਵਰਸਿਟੀਆਂ ਕਾਲਜਸ ਨੇ ਜਿਹੜੇ ਫੀਸਾਂ ਲੈਣ ਵਾਸਤੇ ਨੇ, ਇੱਥੇ ਜ਼ਿੰਦਗੀ ਦੀ ਪੜ੍ਹਾਈ ਨਹੀਂ ਕਰਾਈ ਜਾਂਦੀ, ਇੱਥੇ ਸਗੋਂ ਇਹ ਹੋਰ ਹੀ ਕਿਸਮ ਦਾ, ਇੱਥੇ ਸਾਨੂੰ ਵਿਦਿਅਕ ਸਿਸਟਮ ਆ ਜਿਹੜਾ ਸਾਨੂੰ ਸਿਸਟਮ ਦਾ ਸਲੇਵ ਬਣਾ ਰਿਹਾ। ਐਕਚੁਅਲੀ ਇਹ ਸਾਡੇ ਅੰਦਰ ਜਿਹੜੀ ਕ੍ਰੀਏਟੀਵਿਟੀ ਪੋਟੈਂਸ਼ੀਅਲ ਪਿਆ ਇਹ ਉਹਨੂੰ ਫੁੱਲੀ ਯੂਟੀਲਾਈਜ਼ ਕਰਨ ਦੇ ਵਿੱਚ ਨਾ ਅੜਿੱਕਾ ਲੱਗ ਰਿਹਾ, ਇਹ ਤਾਂ ਇੱਕ ਗੱਲ ਆ। ਇਸ ਕਰਕੇ ਮੈਨੂੰ ਐਂ ਨਹੀਂ ਲੱਗਦਾ ਵੀ ਏਸ਼ੀਆ ਤੇ ਜਾਂ ਜਿਹੜੇ ਅਫਰੀਕਨ ਕੰਟਰੀਜ਼ ਨੇ ਖਾਸ ਕਰਕੇ ਇਹਨਾਂ ਦੇਸ਼ਾਂ 'ਚ ਕੋਈ ਕਮੀ ਆ ਜਾਂ ਨਹੀਂ। ਇਹ ਦੇਸ਼ਾਂ ਦੇ ਵਿੱਚ ਨਾ ਜੇ ਦੇਖਣਾ ਹੋਵੇ ਜਿਹੜਾ ਆਮ ਬੰਦਾ ਉਹ ਕੁਦਰਤ ਦੇ ਜ਼ਿਆਦਾ ਨੇੜੇ ਆ, ਹਨਾ
ਉਹ ਆਪਣੇ ਕਲਚਰ ਦੇ ਜ਼ਿਆਦਾ ਨੇੜੇ ਆ, ਹੈ ਨਾ। ਹਰੇਕ ਦੇਸ਼ ਦਾ ਇੱਕ ਆਪਣਾ ਕਲਚਰ ਹੁੰਦਾ, ਇੱਕ ਆਪਣਾ ਨਾ ਦੇਸ਼ ਦਾ ਇੱਕ ਜਿਹੜਾ ਕਲਚਰ ਹੁੰਦਾ ਉਹਦਾ ਇੱਕ ਨੈਚੁਰਲ ਰਿਦਮ ਆਪਣਾ ਹੁੰਦਾ, ਹੈ ਨਾ। ਉਹਦਾ ਉਹਨੂੰ ਮੈਨੂੰ ਹੁਣ ਸ਼ਬਦਾਂ ਚ ਵਿਆਖਿਆ ਕਰਨੀ ਮੈਨੂੰ ਔਖੀ ਲੱਗਦੀ ਹੈ ਥੋੜੀ ਜਿਹੀ। ਉਹਦਾ ਇੱਕ ਆਪਣਾ ਰੰਗ ਢੰਗ ਆਪਣੀ ਜੀਵਨ ਜਾਂਚ ਹੁੰਦੀ ਹੈ, ਤੇ ਉਹਦਾ ਦੂਜੇ ਨਾਲ ਕੰਪੈਰੀਜ਼ਨ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਗਾ। ਹਾਂ, ਇਹ ਜ਼ਰੂਰ ਆ ਵੀ ਜਿਹੜੇ ਯੂਰੋਪੀਅਨਸ ਨੇ, ਠੋਸ ਐਗਜ਼ਾਮਪਲਸ ਨੇ ਆਪਣੇ ਕੋਲੇ। ਦੇਖੋ, ਇਹਨਾਂ ਨੇ ਇੰਪੀਰੀਅਲਿਸਟ ਕੰਟਰੀਜ਼ ਬਣੇ, ਇਹਨਾਂ ਨੇ ਦੂਜੇ ਦੇਸ਼ਾਂ ਨੂੰ ਗੁਲਾਮ ਬਣਾਇਆ। ਸਪੇਨ ਦੀ ਗੱਲ ਕਰ ਲਓ, ਪੁਰਤਗਾਲ ਦੀ ਗੱਲ ਕਰ ਲਓ, ਫਰਾਂਸ ਦੀ ਗੱਲ ਕਰ ਲਓ, ਇੰਗਲੈਂਡ ਦੀ ਗੱਲ ਕਰ ਲਓ। ਦੋ ਮਹਾਨ ਜਿਹੜੀਆਂ ਜੰਗਾਂ ਹੋਈਆਂ, ਲੜਾਈਆਂ ਹੋਈਆਂ, ਉਹ ਵੀ ਉਹਦਾ ਓਰੀਜਨ ਵੀ ਇੱਥੋਂ ਹੀ ਹੋਇਆ ਨਾ, ਯੂਰਪ ਚੋਂ। ਏਸ਼ੀਆ ਤੇ ਉਹ ਯੂਰਪ, ਏਸ਼ੀਆ ਤੇ ਅਫਰੀਕਾ ਦਾ ਆਪਸ ਵਿੱਚ ਹੀ ਲੜਦੇ ਲੁੜਦੇ ਰਹੇ, ਉਹਨਾਂ ਨੇ ਇੰਨਾ ਨੁਕਸਾਨ ਨਹੀਂ ਕੀਤਾ। ਦੂਜੀ ਗੱਲ ਇਹ ਦੇਸ਼ਾਂ ਦੇ ਵਿੱਚ ਜਿਹੜੀ, ਜੇ ਆਪਾਂ ਕਹਿੰਦੇ ਹਾਂ ਇਹਨਾਂ ਨੂੰ ਵੀ ਇਹ ਸਭਿਅਤਾ ਦੇ ਵਿੱਚ ਸਾਡੇ ਨਾਲੋਂ ਅੱਗੇ ਸੀ, ਕੁਛ ਪੱਖ ਦੇ ਵਿੱਚ ਅੱਗੇ ਹੋ ਸਕਦੇ ਆ, ਪਰ ਜਿੰਨੇ ਕਿ ਅੱਗੇ ਸੀ, ਇਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਜ਼ਹਿਰ ਇੰਨੀ ਵੰਡੀ ਆ। ਨੈਚੁਰਲ ਜਿਹੜੇ ਦੂਜੇ ਦੇਸ਼ਾਂ ਦੇ, ਮੈਂ ਬਾਰ ਬਾਰ ਕਹਿੰਦਾ ਹੁੰਦਾ, ਨੈਚੁਰਲ ਰਿਸੋਰਸਿਸ ਦੀ ਓਵਰ ਐਕਸਪਲੋਟੇਸ਼ਨ ਕੀਤੀ ਆ। ਇਹਨਾਂ ਨੇ ਦੂਜੇ ਦੇਸ਼ਾਂ ਦੀ ਸਾਰਿਆਂ ਦੀ ਦੌਲਤ ਖਿੱਚ ਖਿੱਚ ਕੇ ਯੂਰਪ ਦੇ ਵਿੱਚ ਲੈ ਕੇ ਆਏ ਆ। ਇਹ ਮੈਂ ਥੋੜਾ ਕਹਿੰਦਾ, ਤੁਸੀਂ ਹਿਸਟਰੀ ਦੀਆਂ ਕਿਤਾਬਾਂ ਪੜ੍ਹੋ, ਪਿਛਲੇ 50-60 ਸਾਲਾਂ ਦਾ, 100 ਸਾਲਾਂ ਦਾ ਇਤਿਹਾਸ ਪੜ੍ਹੋ, ਇਤਿਹਾਸ ਆਪੇ ਹੀ ਬੋਲੀ ਜਾਂਦਾ, ਹੈ ਨਾ। ਇਹ ਸਿਆਣੇ ਸੁਣੇ ਨਹੀਂ ਹੈਗੇ ਜੀ, ਇਹ ਠੀਕ ਆ ਵੀ ਮਤਲਬ ਕਮਲੇ ਨਹੀਂ ਹੈਗੇ, ਕਮਲੇ ਆਪਣੇ ਵਾਲੇ ਲੋਕ ਵੀ ਨਹੀਂ ਹੈਗੇ। ਗੱਲ ਤਾਂ ਇਹ ਆ, ਮੈਂ ਤਾਂ ਇਸ ਗੱਲ ਕਰਕੇ ਕਹਿ ਰਿਹਾ ਸੀ, ਅਸੀਂ ਸਮਝਦੇ ਰਹੇ ਵੀ ਸਾਡੇ ਲੋਕ ਨੇ ਜਿਹੜੇ ਆਪਸ ਵਿੱਚ ਦੀ ਲੜਦੇ ਰਹਿੰਦੇ ਨੇ ਧਰਮਾਂ ਦੇ ਨਾਂ ਤੇ, ਇਹ ਰੰਗ ਦੇ ਨਾਂ ਤੇ ਸਾਡੇ ਨਾਲ ਵਿਤਕਰਾ ਕਰੀ ਜਾਂਦੇ ਨੇ। ਗੱਲ ਤਾਂ ਇੰਨੀ ਆ, ਤੇ ਜਿਹੜਾ ਇਹ, ਮੈਂ ਨਹੀਂ ਕਹਿ ਰਿਹਾ ਜੀ, 174 ਤੇ 172 ਕੀ ਆ, ਬਰਾਬਰ ਬਰਾਬਰ ਹੀ ਆ ਨਾ। ਐਮਨੈਸਟੀ ਇੰਟਰਨੈਸ਼ਨਲ ਕਹਿ ਰਹੀ ਆ ਵੀ ਇਹ ਗਲਤ ਆ, ਜਿਹੜੇ ਹਿਊਮਨ ਰਾਈਟਸ ਗਰੁੱਪਸ ਕਹਿ ਰਹੇ ਨੇ ਗਲਤ ਆ। ਇਹ ਕਾਨੂੰਨ ਬੁਨਿਆਦੀ ਤੌਰ ਤੇ ਹੀ ਗਲਤ ਆ ਜਿਹੜਾ ਪਾਸ ਕੀਤਾ। ਇਹਨੂੰ ਨਾ ਸ਼ਬਦ ਇਹੋ ਜਿਹਾ ਦਿੱਤਾ ਹੋਇਆ ਵੀ ਬੰਦੇ ਨੂੰ ਲੱਗਦਾ ਵੀ ਯਾਰ ਐਂ ਤਾਂ ਹੋਣਾ ਹੀ ਚਾਹੀਦਾ। ਜਿਵੇਂ ਆਪਾਂ ਕਹਿ ਦਈਏ ਵੀ ਬੇਈਮਾਨ ਨੂੰ ਸਜ਼ਾ ਹੋਣੀ ਚਾਹੀਦੀ, ਯਾਰ ਇਮਾਨਦਾਰ ਆ ਜਿਹੜਾ ਉਹਦੀ ਐਪਰੀਸ਼ੀਏਸ਼ਨ ਹੋਣੀ ਚਾਹੀਦੀ ਹੈ, ਇਸ ਗੱਲ ਤੋਂ ਕੋਈ ਮਨਕਰ ਨਹੀਂ ਹੁੰਦਾ। ਪਰ ਜੇ ਇਹ ਕਹਿੰਦੇ ਨੇ, ਜੇ ਇਹ ਕਿਹਾ ਜਾਂਦਾ ਵੀ ਜਿਹੜੇ ਇਮੀਗ੍ਰੈਂਟਸ ਆਏ ਨੇ, ਹੈ ਜੀ, ਉਹ ਉਹਨਾਂ ਦੇ ਵਿੱਚੋਂ ਬਹੁਤੇ ਬੇਈਮਾਨ ਨੇ, ਹਨਾ, ਉਹਨਾਂ ਦੇ ਤਾਂ ਕਾਰਵਾਈ ਹੋ ਜੇ, ਤੇ ਜਿਹੜੇ ਭਾਈ ਓਰੀਜਨਲ ਵਸਿੰਦੇ ਨੇ ਉਹਨਾਂ ਚੋਂ ਜਿਹੜੇ ਬੇਈਮਾਨ ਨੇ, ਤੇ ਉਹਨਾਂ ਦਾ ਕੀ ਕਰੋਗੇ ਫਿਰ, ਹਨਾ। ਤੁਹਾਡੀ ਇਹ ਵੀ ਗੱਲ ਠੀਕ ਆ ਬਈ, ਇੱਕ ਜਿਹੜਾ ਦੇਸ਼ ਆ ਉਹਨਾਂ ਦਾ, ਇਹ ਦੇਸ਼ ਬੜੇ, ਵੈਸੇ ਲੋਕ ਬੜੇ ਸਿਆਣੇ ਨੇ ਇੱਥੇ, ਸਵੀਡਨ, ਨਾਰਵੇ, ਇਹ ਕੰਟਰੀਜ਼ ਨਾ, ਫਿਨਲੈਂਡ, ਲੋਕ ਬੜੇ ਸਿਆਣੇ ਨੇ। ਪਰ ਸਮੱਸਿਆ ਇਹ ਹੈ, ਜਿਹੜੇ ਫਾਰ ਰਾਈਟਸ ਗਰੁੱਪਸ ਨੇ ਨਾ, ਉਹ ਇਹੋ ਜੀ ਉਹ ਲੂਤੀ ਲਾਉਂਦੇ ਨੇ ਨਾ, ਇਹੋ ਜੀ ਉਹ ਮਤਲਬ ਉਹ ਜ਼ਹਿਰ ਭਰਦੇ ਨੇ। ਜਰਮਨੀ ਦੇ ਲੋਕ ਬੜੇ ਸਿਆਣੇ ਨੇ, ਪਰ ਹਿਟਲਰ ਨੇ ਜਰਮਨੀ ਦੇ ਲੋਕਾਂ ਦੇ ਵਿੱਚ ਇਹੋ ਜੀ ਜ਼ਹਿਰ ਭਰੀ, ਤੁਹਾਡੇ ਸਾਹਮਣੇ ਆ ਵੀ ਦੋ ਸੰਸਾਰ ਜੰਗਾਂ ਜਿਹੜੀਆਂ ਹੋਈਆਂ। ਉਸ ਖੋਜ ਸਾਨੂੰ ਇਹ ਕਰਨੀ ਚਾਹੀਦੀ ਹੈ ਵੀ ਬਈ ਸਿਆਣੇ ਲੋਕ ਵੀ, ਸਿਆਣੇ ਤੋਂ ਸਿਆਣੇ ਲੋਕ ਵੀ ਕਿਵੇਂ ਉਹ ਮਾਨਵਤਾ ਵਿਰੋਧੀ ਜਿਹੜੀ ਸੋਚ ਹੁੰਦੀ ਆ ਉਹਦੇ ਸ਼ਿਕਾਰ ਹੋ ਜਾਂਦੇ ਨੇ। ਸਵਾਲ ਆ, ਸਵਾਲ ਇਹ ਨਹੀਂ ਬਈ, ਮੈਂ ਕਹਿੰਦਾ ਇਹ ਵੀ ਸਵਾਲ ਨਹੀਂ, ਚਲੋ ਸੰਸਾਰ ਜੰਗਾਂ ਲੱਗ ਗਈਆਂ, ਦੋ ਲੱਖਾਂ ਲੋਕਾਂ ਦਾ ਕਤਲ ਹੋ ਗਿਆ, ਬਹੁਤ ਮਾੜੀ ਗੱਲ ਆ, ਪਰ ਸਵਾਲ ਸੋਚਣਾ ਇਹ ਬਣਦਾ ਵੀ ਹਿਟਲਰ ਨੇ ਕਿਵੇਂ ਉਹਨਾਂ ਨੂੰ ਮੋਬਿਲਾਈਜ਼ ਕੀਤਾ ਇੰਨੇ ਸਿਆਣੇ ਲੋਕਾਂ ਨੂੰ। ਇਵੇਂ ਮੈਂ ਕਹਿ ਰਿਹਾ, ਲੋਕ ਤਾਂ ਸਿਆਣੇ ਨੇ ਉਥੋਂ ਦੇ, ਸਵੀਡਨ ਦੇ, ਹੋਰ ਦੇਸ਼ਾਂ ਦੇ ਵੀ, ਪਰ ਜਿਹੜੇ ਮਾਨਵਤਾ ਵਿਰੋਧੀ ਲੋਕ ਨੇ ਉਹ ਕਿੰਨੇ ਉਹ ਬਦਮਾਸ਼ ਨੇ, ਉਹ ਕਿੰਨੀਆਂ ਮਤਲਬ ਕਿਹੜੇ ਢੰਗ ਤਰੀਕਿਆਂ ਨਾਲ ਉਹ ਸਿਆਣੇ ਲੋਕਾਂ ਨੂੰ ਵੀ ਆਪਣੇ ਕਲਾਵੇ ਦੇ ਵਿੱਚ ਲੈ ਲੈਂਦੇ ਨੇ। ਸਵਾਲ ਇਹ ਹੈਗਾ, ਹੁਣ ਇਮੀਗ੍ਰੈਂਟਸ ਦੇ ਵਿੱਚੋਂ ਵੀ ਜੇ ਲੋਕ ਇਹ ਕਹਿਣ ਲੱਗ ਜਾਣ ਬਈ ਯਾਰ ਇਹ ਗੱਲ ਠੀਕ ਹੈ, ਹਨਾ, ਜਿਹੜਾ ਕੁਛ ਕੀਤਾ ਜਾ ਰਿਹਾ, ਮੈਨੂੰ ਲੱਗਦਾ ਇੱਥੇ ਵੀ ਕਾਫੀ ਵੱਡੀ ਗੜਬੜੀ। ਖੈਰ, ਸੋਚ ਆਪੋ ਆਪਣੀ ਹੈ ਜੀ, ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
ਵਧੀਆ ਬਰਾੜ ਸਾਹਿਬ, ਤੁਸੀਂ ਸੁਣਾਓ?
ਵਧੀਆ ਜੀ।
ਤੁਸੀਂ ਅੱਗੇ ਇੱਕ ਦਿਨ ਮੈਨੂੰ ਕਾਲ ਕਰਨੀ ਸੀ, ਕੀਤੀ ਨੀ, ਮੁੜ ਕੇ ਪਰ ਨੀ, ਭੁੱਲ ਗਏ,
ਮਾਫੀ ਚਾਹੁੰਦਾ ਜੀ, ਭੁੱਲ ਮਾਫੀ ਚਾਹੁੰਦਾ, ਸੋਰੀ ਫਾਰ ਦੈਟ, ਦਿਮਾਗ ਚੋਂ ਨਿਕਲ ਜਾਂਦਾ ਹਨਾ।
ਚਲੋ ਕੋਈ ਗੱਲ ਨੀ, ਤੇ ਉਹ ਮੈਂ ਪੁੱਛਣਾ ਸੀ ਜੀ, ਆ ਜਿਹੜੀ ਭਗਵੰਤ ਮਾਨ ਦੀ ਉਹ ਵੀਡੀਓ ਜੀ ਆਈ ਆ, ਪਹਿਲਾਂ ਉਹ ਕਹੀ ਗਏ ਇਹ ਪਤਾ ਨੀ ਹਾ ਕਿਹੜੇ, ਜਿਹੜਾ ਅੱਜ ਕੱਲ ਨਵਾਂ ਸ਼ੋਸ਼ਾ ਚੱਲਿਆ ਆਈ ਟੀ ਜੋ ਵੀ ਆ ਉਹਦੇ ਨਾਲ ਬਣਾਈ ਹੋਈ ਆ,
AI,
ਹਾਂਜੀ AI, ਕੀ ਉਹਦਾ ਫੁੱਲ ਪਰਫਾਰਮ ਕੀ ਹੈ, ਇੰਟੈਲੀਜੈਂਸ,
ਆਰਟੀਫਿਸ਼ਲ ਇੰਟੈਲੀਜੈਂਸ,
ਆਰਟੀਫਿਸ਼ਲ ਇੰਟੈਲੀਜੈਂਟ। ਹੁਣ ਉਹ ਕਹਿੰਦੇ ਉਹ ਭਗਵੰਤ ਮਾਨ ਹੀ ਹੈ ਨੀ, ਤੇ ਅਫਸੋਸ ਦੀ ਗੱਲ ਇਹ ਆ, ਆਪਣਾ ਇੱਕ ਪੱਤਰਕਾਰ ਉਹ ਪਹਿਲਾਂ ਅੱਜ ਤੋਂ 4-5 ਸਾਲ ਪਹਿਲਾਂ ਉਹ ਉੜੰਗਿਆ ਸੀ ਉੱਥੇ ਇੰਡੀਆ ਚ, ਪੰਜਾਬ ਚ, ਤੇ ਉਹਨੂੰ ਆਪਾਂ ਸਾਰੇ ਮੀਡੀਆ ਨੇ ਤਰਲਾ ਮਾਰ ਕੇ ਬਾਹਰ ਛੜਾਇਆ ਛੜੋਇਆ ਜੋ ਵੀ ਆਵਾਜ਼ ਉਠਾ ਕੇ, ਤੇ ਉਹ ਵੀ ਉਹਨਾਂ ਦੀ ਬੋਲੀ ਜਾਂਦਾ ਮਾੜਾ ਜਿਹਾ। ਇੱਥੇ ਮੈਨੂੰ ਮੇਰੀ ਥੋੜੀ ਜਿਹੀ ਇੱਥੇ ਨੌਲੇਜ ਘੱਟ ਇਹਦੇ ਬਾਰੇ ਦੱਸਿਓ ਜਰਾ, ਇਹ ਕੀ ਚੱਕਰ ਆ ਜੀ ਸਾਰਾ ਕੁਛ। ਬਾਕੀ ਭਗਵੰਤ ਮਾਨ ਦਾ ਮੈਂ ਇੰਨਾ ਹੀ ਕਹੂੰਗਾ, ਉਹ ਤਾਂ ਅੱਗੇ ਕਈ ਵਾਰੀ ਸੋਹਾਂ ਖਾ ਚੁੱਕਾ ਜੀ, ਤੇ ਇਹ ਕੋਈ ਉਹਨੇ ਪਹਿਲਾ ਕਾਰਾ ਥੋੜਾ ਕੀਤਾ ਹੋਣਾ, ਇਹ ਤਾਂ ਜੇ ਗਿਣੀਏ ਤੇ ਮੈਨੂੰ ਲੱਗਦਾ ਦਰਜਨ ਕੇ ਦੇ ਕਰੀਬ ਹੋ ਹੀ ਜਾਣਾ ਜੇ ਸਾਰੇ ਬਰੀਕੀ ਚ ਉਹਦੀ ਗਿਣਤੀ ਕਰ ਦਈਏ ਤੇ।
ਧੰਨਵਾਦ ਤੁਹਾਡਾ। ਗੱਲ ਇਹ ਆ ਵੀ ਅੱਜ ਆਪਣਾ ਵਿਸ਼ਾ ਨਾ ਜਿਹੜਾ ਉਹ ਮਿੰਟ ਰਹਿ ਗਏ ਨੇ 5-7, ਅੱਜ ਆਪਣਾ ਵਿਸ਼ਾ ਹੋ ਰਿਹਾ ਜ਼ਰੂਰ ਇਸ ਗੱਲ ਤੇ ਗੱਲ ਕਰਾਂਗੇ ਕਿਸ ਦਿਨ ਆਪਾਂ। ਪੈਸੇ ਤਾਂ ਵੈਸੇ ਤਾਂ ਪੋਲੀਟੀਸ਼ੀਅਨ ਨਾ ਜਿਹੜੇ ਮੈਂ ਕੀ ਕਹਾਂ, ਵਿਦਵਾਨਾਂ ਨੇ ਕਿਹਾ ਪੋਲੀਟੀਸ਼ੀਅਨ ਆਰ ਲਾਈਕ ਡਾਇਪਰਸ ਵਿਚ ਸ਼ੁਡ ਬੀ ਚੇਂਜਡ ਆਫਨ, ਹੈ ਨਾ ਕਿਹਾ ਨਾ ਕਿਹਾ ਨਾ ਹੈ ਨਾ। ਇਸ ਕਰਕੇ ਹੁਣ ਤੁਸੀਂ ਆਪਾਂ ਪਰ ਐਕਸੈਪਸ਼ਨ ਹੁੰਦੀਆਂ, ਪੋਲੀਟੀਸ਼ੀਅਨ ਸਿਆਣੇ ਵੀ ਹੁੰਦੇ ਆ ਇਹ ਗੱਲ ਨੀ, ਪਰ ਆਮ ਕਰਕੇ ਜਿਹੜੇ ਪੋਲੀਟੀਸ਼ੀਅਨ ਆ ਨਾ ਜਿਹੜੇ ਉਹ ਇਹੋ ਜਿਹੇ ਹੁੰਦੇ ਆ। ਪੋਲੀਟੀਸ਼ੀਅਨ ਭਾਵੇਂ ਹਿੰਦੁਸਤਾਨ ਦਾ ਹੋਵੇ ਭਾਵੇਂ ਉਹ ਕਿਸੇ ਹੋਰ ਦੇਸ਼ ਦਾ ਹੋਵੇ, ਹਨਾ ਇੱਕੋ ਜਿਹੇ ਹੁੰਦੇ।
ਹਾਂਜੀ, ਹੁਣ ਆਪਣੇ ਕੈਨੇਡਾ ਦੇ ਹੋਰ ਵੀ ਜ਼ਿਆਦਾ ਹੋਵੇ ਜੀ, ਉਹ ਜਿਹੜੀਆਂ ਵੀ ਕੋਈ ਆਪੋਜੀਸ਼ਨ ਵਧੀਆ ਪ੍ਰੋਗਰਾਮ ਕੋਈ ਲਿਆਂਦੀ ਆ ਉਹਨੂੰ ਚੋਰੀ ਕਰ ਲੈਂਦੇ ਆ, ਤੇ ਸਾਡੇ ਲੋਕੀ ਮੂਰਖ ਹੋ ਕੇ ਉਹਨਾਂ ਨੂੰ ਦੁਬਾਰਾ ਦੁਬਾਰਾ, ਚਾਹੇ ਉਹ ਜਦੋਂ ਨੀਲਿਆਂ ਵੱਲ ਤੁਰਦੇ ਨੀਲਿਆਂ ਨੂੰ ਲਈ ਜਾਂਦੇ ਅੱਗੇ, ਜਦੋਂ ਲਾਲ ਵੱਲ ਤੁਰਦੇ ਲਾਲ ਵੱਲ, ਭਾਵਾਂ ਉਹ ਨੀਲਿਆਂ ਦਾ ਏਜੰਡਾ ਲਾਲ ਵਾਲੇ ਚੁਰਾ ਲੈਣ। ਆ ਮੈਨੂੰ ਤਾਂ ਲੱਗਦਾ ਜਿਹੜਾ ਹੁਣ ਲਾਲ ਵਾਲਾ ਆ ਇਹ ਹੈ ਨੀਲਾ ਹੀ ਆ, ਇਹਨੇ ਝੱਗਾ ਜਾ ਉਪਰੋਂ ਲਾਲ ਦਾ ਪਾ ਲਿਆ, ਇਹਨਾਂ ਦਾ ਕੋਈ ਸ਼ੁਰੂ ਤੋਂ ਤਾਂ ਹੈ ਨੀ ਇਹਨਾਂ ਦਾ।
ਚਲੋ ਕੋਈ ਗੱਲ ਨੀ, ਧੰਨਵਾਦ ਧੰਨਵਾਦ, ਤੁਹਾਡੇ ਵਿਊਜ਼ ਆ ਗਏ ਨੇ, ਤੁਹਾਡੀ ਗੱਲਬਾਤ ਵੀ ਚੱਲੀ ਗਈ ਆ। ਆਪਾਂ ਦੁਬਾਰਾ ਉੱਥੇ ਆਉਣੇ ਆ ਮੁੱਦੇ ਦੇ ਉੱਤੇ ਫੇਰ, ਬਈ ਇਹਨਾਂ ਦੇਸ਼ਾਂ ਚ ਨਾ ਸਾਰਿਆਂ ਚ ਹੀ ਮਾਹੌਲ ਜਿਹੜਾ ਐਂਟੀ ਇਮੀਗ੍ਰੈਂਟ ਆ ਜਿਹੜਾ ਹੌਲੀ ਹੌਲੀ ਉਹ ਅੱਗ ਆ ਨਾ ਜਿਹੜੀ ਸੁਲਗ ਰਹੀ ਆ, ਇਹ ਜਦੋਂ ਇਹੋ ਜਿਹਾ ਕੁਛ ਮਾਹੌਲ ਪੈਦਾ ਹੁੰਦਾ, ਇਹ ਫਿਰ ਅੱਗੇ ਖਬਰਾਂ ਪੜ੍ਹਦੇ ਨੇ ਬੱਚੇ, ਫਿਰ ਇਹ ਮੋਬਿਲਾਈਜੇਸ਼ਨ ਹੁੰਦੀ ਆ, ਹੌਲੀ ਹੌਲੀ ਇਹ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਤੱਕ ਪਹੁੰਚਦਾ, ਇਹ ਫਿਰ ਨਾ ਮਤਲਬ ਵਿਤਕਰਾ ਜਿਹੜਾ ਇਹ ਪਾੜਾ ਵੱਧਦਾ ਜਾਂਦਾ। ਇਹਨਾਂ ਗੱਲਾਂ ਦੇ ਉੱਤੇ ਜਿਹੜੇ ਸਿਆਣੇ ਲੋਕ ਨੇ ਨਾ ਬਹੁਤ ਵਾਰੀ ਚੁੱਪ ਕਰ ਜਾਂਦੇ ਆ। ਸਿਆਣੇ ਲੋਕਾਂ ਨੂੰ ਚੁੱਪ ਨਹੀਂ ਕਰਨਾ ਚਾਹੀਦਾ, ਸਿਆਣੇ ਲੋਕਾਂ ਨੂੰ ਆਪਣਾ ਓਪੀਨੀਅਨ ਰੱਖਣਾ ਚਾਹੀਦਾ, ਥਾਂ ਥਾਂ ਤੇ ਰੱਖਣਾ ਚਾਹੀਦਾ। ਬਹੁਤ ਵਾਰੀ ਲੋਕ ਕਹਿੰਦੇ ਆਪਣਾ ਆਪਣਾ ਗੱਲ ਕਰਨ ਨਾਲ ਕੀ ਫਰਕ ਪੈਣਾ ਜੀ, ਆਪਣੇ ਲੇਖ ਲਿਖਣਾ ਕੀ ਫਰਕ ਪਈ ਜਾਣਾ, ਨਹੀਂ ਪੈਂਦਾ ਜੀ। ਹਰ ਇੱਕ ਐਫਰਟ ਦਾ ਫਰਕ ਪੈਂਦਾ, ਹਰ ਇੱਕ ਐਫਰਟ ਆ ਜਿਹੜੀ ਕੀਤੀ ਗਈ ਨਾ ਉਹਦਾ ਫਰਕ ਪੈਂਦਾ, ਹਰ ਇੱਕ ਡਿਸਕਸ਼ਨ ਦਾ ਫਰਕ ਪੈਂਦਾ। ਇਸ ਕਰਕੇ ਆਵਾਜ਼ ਆ ਜਿਹੜੀ ਆਪਣੀ ਭਾਵੇਂ ਕਿਸੇ ਵੀ ਦੇਸ਼ ਦੇ ਵਿੱਚ, ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਕੋਈ ਕਾਨੂੰਨ ਆ ਜਿਹੜਾ ਮਾੜਾ ਪਾਸ ਹੁੰਦਾ, ਉੱਥੇ ਡਿਸਕਸ਼ਨ, ਉਹਦਾ ਵਿਰੋਧ, ਆਪੋ ਆਪਣੇ, ਹੁਣ ਤੁਸੀਂ ਕਹੋਗੇ ਜੀ ਵਿਰੋਧ ਨਾਲ ਕੀ ਫਰਕ ਪੈਂਦਾ, ਪੈਂਦਾ ਜੀ ਪੈਂਦਾ। ਜੇ ਤੁਸੀਂ ਇਹ ਸੋਚਦੇ ਹੋ ਵੀ ਜਿਹੜਾ ਆਪਾਂ ਦਿਨੇ ਕੰਮ ਕਰਨਾ ਚੰਗੀ ਤਰ੍ਹਾਂ ਕਰੀਏ, ਸਵੇਰੇ ਉੱਠ ਕੇ ਇੱਕ ਮਿੰਟ ਆਪਾਂ ਸੋਚ ਲਈਏ, ਅੱਜ ਆਪਾਂ ਤਸੱਲੀ ਕਰ ਲਈਏ ਵੀ ਆਹ ਗੱਲ ਸਾਡੇ ਮਾਇੰਡ ਦਾ ਹਿੱਸਾ ਬਣ ਜਾਏ, ਆਪਾਂ ਕਹਿੰਦੇ ਆ ਨਾ ਉਸ ਗੱਲ ਦਾ ਫਰਕ ਪੈਂਦਾ, ਤੇ ਫਿਰ ਸਾਰੀ ਦੁਨੀਆਂ ਜਦੋਂ ਸੋਚਦੀ ਉਹਦੇ ਨਾਲ ਫਰਕ ਕਿਉਂ ਨਹੀਂ ਪੈਂਦਾ, ਪੈਂਦਾ। ਉਹ ਸੋਚ ਆ ਜਿਹੜੀ ਫਿਰ ਹੌਲੀ ਹੌਲੀ ਐਕਸ਼ਨ ਦੇ ਵਿੱਚ ਤਬਦੀਲ ਹੁੰਦੀ ਆ, ਹੈ ਨਾ। ਜਿਹੜੀਆਂ ਚੇਂਜਸ ਨੇ ਪਹਿਲਾਂ ਮਾਈਕਰੋ ਲੈਵਲ ਤੇ ਚੇਂਜਸ ਹੁੰਦੀਆਂ, ਹੌਲੀ 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 ਸਾਡੇ ਦਿਮਾਗਾਂ ਦੇ ਵਿੱਚ ਕੋਈ ਗੱਲ ਆਉਂਦੀ ਆ, ਹੌਲੀ ਹੌਲੀ ਸਾਡੀ ਪਰਸਨੈਲਿਟੀ ਨੂੰ ਚੇਂਜ ਕਰਦੀ ਆ, ਚੰਗੇ ਇਨਸਾਨ ਵੀ ਐਂ ਪੈਦਾ ਹੁੰਦੇ ਆ। ਜਿਹੜੀਆਂ ਜਿਹੜੀਆਂ ਸੋਸਾਇਟੀ ਦੇ ਵਿੱਚ ਜਿਹੜੀਆਂ ਬੁਰਿਆਈਆਂ ਨੇ ਇਹ ਐਂ ਨਹੀਂ ਨਿਕਲਦੀਆਂ, ਇਹ ਪਹਿਲਾਂ ਬੁਰਿਆਈ ਸਾਡੇ ਮਨ ਦੇ ਵਿੱਚੋਂ ਨਿਕਲਦੀ ਆ, ਫਿਰ ਸਾਰਿਆਂ ਦੇ ਮਨ ਚੋਂ ਹੌਲੀ ਹੌਲੀ ਨਿਕਲ, ਇਹ ਕਈ ਸਾਲਾਂ ਬਾਅਦ ਹੀ ਪ੍ਰੋਸੈਸ ਚੱਲਦਾ, ਹੈ ਨਾ। ਐਵੋਲੂਸ਼ਨ ਇਹਨੂੰ ਹੀ ਕਹਿੰਦੇ ਆ ਨਾ, ਵੈਲਿਊਜ਼ ਨੂੰ, ਚੰਗੀਆਂ ਵੈਲਿਊਜ਼ ਨੂੰ ਅਡੋਪਟ ਕਰਨ ਦਾ ਪ੍ਰੋਸੈਸ ਚੱਲਦਾ। ਦੇਖੋ ਇਹਨਾਂ ਦੇਸ਼ਾਂ ਦੇ ਵਿੱਚ ਬੜੀਆਂ ਗੱਲਾਂ ਚੰਗੀਆਂ ਨੇ, ਹੈ ਨਾ। ਚਲੋ ਆਪਾਂ ਇੱਕ ਆਹ ਗੱਲ ਦੀ ਡਿਸਕਸ਼ਨ ਕਰ ਰਹੇ ਹਾਂ, ਬੰਦਾ ਬਦਲਦਾ ਹਰ ਰੋਜ਼, ਛੋਟਾ ਬੱਚਾ ਉਹ ਬਦਲਦਾ, ਨੌਜਵਾਨ ਉਹ ਵੀ ਬਦਲਦਾ, ਬੰਦਾ ਬਜ਼ੁਰਗ ਹੋ ਕੇ ਵੀ ਬਦਲਦਾ ਰਹਿੰਦਾ। ਜਿੰਨੀ ਦੇਰ ਤੱਕ ਬੰਦਾ ਜਾ ਕੇ ਉਹ ਡੱਬੇ ਜਿਹੇ ਚ ਨਹੀਂ ਨਾ ਪੈਂਦਾ ਫਿਊਨਰਲ ਹੋਮ ਵਾਲੇ ਚ, ਉਹ ਬਦਲਦਾ ਹਰ ਰੋਜ਼, ਉਹਦਾ ਦਿਮਾਗ ਸੋਚਦਾ ਵੀ ਆਹ ਗੱਲ ਮੈਂ ਬੱਚਿਆਂ ਨਾਲ ਆਏ ਜੇ ਕਰ ਲੈਂਦਾ ਚੰਗਾ ਰਹਿੰਦਾ, ਮੈਂ ਜਦੋਂ ਯੰਗ ਹੁੰਦਾ ਸੀ ਮੈਂ ਆਏ ਕਰ ਲੈਂਦਾ ਚੰਗਾ ਹੁੰਦਾ, ਉਹ ਆਪਣਾ ਐਕਸਪੀਰੀਅੰਸ ਸਾਂਝਾ ਕਰਦਾ, ਕਿਤਾਬਾਂ ਦੇ ਵਿੱਚੋਂ ਸਾਨੂੰ ਨੌਲੇਜ ਮਿਲਦੀ ਹੈ, ਹਰ ਰੋਜ਼ ਬੰਦਾ ਬਦਲਦਾ। ਪਰ ਆਹ ਜਿਹੜੀ ਰੇਸਿਜ਼ਮ ਵਾਲੀ ਗੱਲ ਆ ਨਾ, ਇਹ ਕਾਨੂੰਨ ਬੇਸਿਕਲੀ ਇਹ ਨਾ ਇਹ ਰੇਸਿਜ਼ਮ ਤੋਂ ਪ੍ਰਭਾਵਿਤ ਆ ਜੀ ਕਾਨੂੰਨ। ਇਹ ਸਮੱਸਿਆ ਇਹ ਹੈ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਉੱਥੇ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਇਹ ਲੋਕਾਂ ਨੇ ਸਾਡੀਆਂ ਨੌਕਰੀਆਂ ਖੋਲ ਲੈਣੀਆਂ ਨੇ, ਹਨਾ, ਇਹ ਲੋਕਾਂ ਨੇ ਆਹ ਕਰਤਾ, ਇਹ ਲੋਕ ਕ੍ਰਾਈਮ ਕਰਦੇ ਨੇ। ਨੋ ਡਾਊਟ, ਜਿਵੇਂ ਵੀਰ ਜੀ ਬਲਵਿੰਦਰ ਵੀਰ ਜੀ ਗੱਲ ਕਰਕੇ ਕਹਿੰਦੇ, ਸਾਨੂੰ ਬੜਾ ਸੰਭਲ ਕੇ ਚੱਲਣਾ ਪੈਣਾ ਇਹਨਾਂ ਦੇਸ਼ਾਂ ਦੇ ਵਿੱਚ। ਜੇ ਸਾਡੇ ਚ ਕੋਈ ਮਾੜੀ ਗੱਲ ਕਰਦਾ ਨਾ, ਗਲਤ ਗੱਲ ਕਰਦਾ, ਉਹਦਾ ਬਿਹੇਵੀਅਰ ਇਸ ਤਰ੍ਹਾਂ ਦਾ, ਸਾਨੂੰ ਉਹਦੇ ਖਿਲਾਫ ਵੀ ਬੋਲਣਾ ਪੈਣਾ, ਠੀਕ ਹੈ ਕਿ ਨਹੀਂ। ਜਿਹੜੀ ਵੀ ਗੱਲ ਸਾਡਾ ਪਬਲਿਕ ਇਮੇਜ ਦੇ ਤੌਰ ਤੇ ਸਾਡਾ ਵਿਗਾੜਦੀ ਹੈ ਨਾ, ਉਹ ਗੱਲਾਂ ਤੋਂ ਸਾਨੂੰ ਪਰਹੇਜ਼ ਕਰਨਾ ਪੈਣਾ। ਪਰ ਨਾਲ ਦੀ ਨਾਲ ਜੇ ਇਹੋ ਜਿਹਾ ਮਾਹੌਲ ਤਿਆਰ ਕੀਤਾ ਜਾਂਦਾ ਕਿਸੇ ਵੀ ਦੇਸ਼ ਦੇ ਵਿੱਚ ਹੁੰਦਾ, ਅੱਗੇ ਸਤੰਬਰ ਦੇ ਵਿੱਚ ਉੱਥੇ ਚੋਣਾਂ ਆ ਰਹੀਆਂ ਨੇ ਜੀ, ਤਾਂ ਕਰਕੇ ਕੁਛ ਹੋਇਆ, ਹੋਰਾਂ ਦੇਸ਼ਾਂ ਚ ਵੀ ਚੋਣਾਂ ਹੋਣਗੀਆਂ, ਯੂਰਪ ਦੇ ਵਿੱਚ ਖਾਸ ਕਰਕੇ ਰੌਲਾ ਪਿਆ ਹੋਇਆ, ਉੱਥੇ ਹੋਊਗਾ, ਮਤਲਬ ਇਹੋ ਜਿਹਾ ਕੁਛ ਜ਼ਰੂਰ ਹੋਣਾ। ਇਹ ਦੇਸ਼ ਫਿਰ ਵੀ ਕੈਨੇਡਾ ਜਿਹੜਾ ਇਹ ਸਾਰੀ ਦੁਨੀਆਂ ਤੋਂ ਡਿਫਰੈਂਟ ਦੇਸ਼ ਆ ਜੀ, ਹੈ ਨਾ। ਇੱਥੇ ਕਿਉਂਕਿ ਇਹ ਤਾਂ ਹੈ ਹੀ ਦੇਸ਼ ਹੈ, ਵੈਸੇ ਤਾਂ ਯੂਰਪ ਦੇ ਵਿੱਚ ਵੀ ਇਮੀਗ੍ਰੈਂਟ ਬਹੁਤ ਗਏ ਨੇ, ਇੱਥੇ ਇਮੀਗ੍ਰੈਂਟਸ ਨੂੰ ਵੈਲਕਮ ਕੀਤਾ ਜਾਂਦਾ, ਹੈਨਾ ਇਹ ਮਲਟੀਕਲਚਰਲ ਕੰਟਰੀ ਆ ਠੀਕ ਆ ਮਲਟੀਕਲਚਰਲਿਜ਼ਮ ਦੀਆਂ ਆਪਣੀਆਂ ਪ੍ਰੋਬਲਮਸ ਨੇ ਹੈਨਾ ਪਰ ਫੇਰ ਵੀ ਇੱਥੇ ਸਾਡੇ ਲੋਕਾਂ ਚ ਕਿਤੇ ਕੱਟੜ ਦਾ ਹੈ ਨੀ ਸਾਡਿਆਂ ਚ ਵੀ ਹੈਗੀ ਆ ਦੂਜਿਆਂ ਚ ਵੀ ਹੈਗੀ ਆ ਹੈਨਾ ਕੋਈ ਆਪਣਾ ਪਰਾਇਆ ਨੀ ਭਾਵੇਂ ਆਪਾਂ ਸਾਡੇ ਕਹਿ ਸਾਡੇ ਮਤਲਬ ਜਿਹੜੇ ਹੁਣ ਆਪਾਂ ਆਪਣੇ ਕਲਚਰ ਦੀ ਗੱਲ ਕਰਦੇ ਆ ਆਪਣੇ ਕਲਚਰ ਦੇ ਵਿੱਚ ਅੰਦਰ ਬਹੁਤ ਪ੍ਰੋਬਲਮਸ ਨੇ ਆਪਣੀਆਂ ਜਿਹੜੇ ਰਿਲੀਜੀਅਸ ਗਰੁੱਪ ਨੇ ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ ਵਿਦ ਇਨ ਵਨ ਰਿਲੀਜੀਅਸ ਕੋਈ ਗਰਮ ਆ ਕੋਈ ਬਹੁਤਾ ਤੱਤਾ ਕੋਈ ਕਿਵੇਂ ਆ ਕੋਈ ਕਿਵੇਂ ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ ਇਹ ਪ੍ਰੋਬਲਮ ਤਾਂ ਰਹਿਣੀਆਂ ਨੇ ਦੁਨੀਆਂ ਦੇ ਵਿੱਚ ਹੈਨਾ ਪਰ ਇੱਕ ਵੱਡੀ ਪ੍ਰੋਬਲਮ ਆ ਜਾਂਦੀ ਹੈ ਜਦੋਂ ਇੱਕ ਖਾਸ ਰੰਗ ਦੇ ਲੋਕ ਇੱਕ ਖਾਸ ਕਿਸਮ ਦੇ ਲੋਕ ਆ ਜਿਹੜੇ ਉਹਨਾਂ ਨੂੰ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਰਸਤੇ ਬੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇ ਕੋਈ ਕ੍ਰਾਈਮ ਕਰਦਾ ਇੱਕ ਨੇ ਕ੍ਰਾਈਮ ਕੀਤਾ ਠੀਕ ਆ ਉਹਨੂੰ ਸਜ਼ਾ ਦਿਓ ਪਰ ਆਹ ਗੱਲਾਂ ਠੀਕ ਨੀ ਵੀ ਜੇ ਕਿਸੇ ਤੋਂ ਟੈਕਸ ਨੀ ਪੇ ਕੀਤਾ ਗਿਆ ਜੀ ਹਨਾ ਉਹਦਾ ਆਨੈਸਟ ਮੈਂ ਤਾਂ ਗੱਲ ਇਸ ਤੇ ਕੀਤੀ ਉਹ ਕਹਿੰਦੇ ਜੀ ਉਹਦਾ ਬਿਹੇਵੀਅਰ ਜਿਹੜਾ ਆਨੈਸਟ ਨੀ ਹੈ ਚਲੋ ਆਪਾਂ ਨਾ ਛੋਟੀ ਜਿਹੀ ਬ੍ਰੇਕ ਲੈ ਲਈਏ ਬਸ ਛੋਟੀ ਜੀ ਤੇ ਫਿਰ ਆਪਾਂ ਵਾਪਸ ਆਉਂਦੇ ਹਾਂ
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੀਲ ਮੁੰਡੀ ਰੀਅਲ ਸਟੇਟ ਐਕਸਪਰਟ
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਆਸਰਾ ਲੋਇਰਸ ਵਾਲੇ ਅਮਨਦੀਪ ਕਪਿਲਾ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਅਮਨਦੀਪ ਕਪਿਲਾ ਇਹ ਜੀ ਲੋਇਰ ਨੇ ਤੇ ਇਹ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਮਤਲਬ ਇਹਨਾਂ ਨੂੰ ਪੂਰੀ ਮੁਹਾਰਤ ਆ ਭਾਵੇਂ ਕੋਈ ਪ੍ਰੋਪਰਟੀ ਤੁਸੀਂ ਵੱਡੀ ਲਈ ਆ ਪ੍ਰੋਪਰਟੀ ਛੋਟੀ ਪ੍ਰੋਪਰਟੀ ਖਰੀਦੀ ਆ ਕਮਰਸ਼ੀਅਲ ਇੰਡਸਟਰੀਅਲ ਪ੍ਰੋਪਰਟੀ ਹੈਗੀ ਆ ਤੁਸੀਂ ਇਹਨਾਂ ਨਾਲ ਇੱਕ ਵਾਰੀ ਜ਼ਰੂਰ ਤਾਲਮੇਲ ਕਰ ਲਿਓ ਤੇ ਇਹ ਸਮੂਥ ਕਲੋਜ਼ਿੰਗ ਕਰਨ ਦੇ ਵਿੱਚ ਹੈਲਪਫੁਲ ਹੋਣਗੇ ਵੈਸੇ ਤਾਂ ਲੋਇਰ ਆਪਾਂ ਨੂੰ ਹਾਇਰ ਕਰਨਾ ਹੀ ਪੈਂਦਾ ਜਦੋਂ ਆਪਾਂ ਸੈਲਰ ਹੋਈਏ ਜਾਂ ਬਾਇਰ ਹੋਈਏ ਪਰ ਬਹੁਤ ਵਾਰੀ ਕੀ ਹੁੰਦਾ ਬਈ ਜਿਹੜੀਆਂ ਪ੍ਰੋਬਲਮਸ ਆਉਣੀਆਂ ਹੁੰਦੀਆਂ ਨੇ ਕਲੋਜ਼ਿੰਗ ਵਾਲੇ ਦਿਨ ਉਹ ਲੋਇਰ ਪਹਿਲਾਂ ਨਹੀਂ ਹੱਲ ਕਰਦੇ ਉਹ ਉਸ ਦਿਨ ਹੀ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਜਿਹੜੇ ਰੀਅਲ ਸਟੇਟ ਲੋਇਰਸ ਹੁੰਦੇ ਨੇ ਉਹ ਇਹ ਪ੍ਰੋਬਲਮ ਪਹਿਲਾਂ ਹੀ ਹੱਲ ਕਰ ਲੈਂਦੇ ਨੇ ਤੇ ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ ਜੇ ਸੈਲਰ ਹੋ ਤੇ ਤੁਹਾਨੂੰ ਫਿਰ ਚਾਬੀ ਮਿਲ ਜਾਂਦੀ ਹੈ ਸੋਰੀ ਤੁਹਾਨੂੰ ਫਿਰ ਚੈੱਕ ਮਿਲ ਜਾਂਦਾ ਤੇ ਜੇ ਤੁਸੀਂ ਬਾਹਰ ਹੋ ਫਿਰ ਤੁਹਾਨੂੰ ਘਰ ਦੀ ਚਾਬੀ ਹੈ ਜਿਹੜੀ ਉਹ ਮਿਲ ਜਾਂਦੀ ਹੈ ਇਹਨਾਂ ਦਾ ਨੰਬਰ ਜੀ 905-456-2020 ਹੈ ਜੀ ਬਾਇਰੋਂ ਸੈਲਰੋਂ ਪ੍ਰੋਪਰਟੀ ਖਰੀਦੀ ਹੈ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ ਤੇ ਇਹਨਾਂ ਕੋਲੇ ਜ਼ਰੂਰ ਤੁਸੀਂ ਪਹੁੰਚਿਓ ਜੀ ਬ੍ਰੈਮਲੀ ਐਂਡ ਕੁਈਨ ਦਾ ਇੰਟਰਸੈਕਸ਼ਨ ਦੇ ਉੱਤੇ ਇਹਨਾਂ ਦਾ ਆਫਿਸ ਹੈਗਾ 905-456-2020 ਅਮਨਦੀਪ ਕਪਿਲਾ ਆਸਰਾ ਲੋਇਰਸ ਵਾਲੇ ਤੇ ਜੇ ਤੁਸੀਂ ਅਕਾਊਂਟਸ ਦੀਆਂ ਸਰਵਿਸਿਜ਼ ਦੀ ਭਾਲ ਦੇ ਵਿੱਚੋਂ ਫਿਰ ਰਾਈਜ਼ ਸੀਪੀਏ LLP ਵਾਲੇ ਮਨਪ੍ਰੀਤ ਸਿੰਘ ਬਰਾੜ ਇਹਨਾਂ ਦਾ ਨੰਬਰ ਹੈਗਾ ਜੀ 647-847-1000 6478471000 1625 ਸਟੀਲ ਐਵਨਿਊ ਈਸਟ ਦੇ ਉੱਤੇ ਇਹਨਾਂ ਦਾ ਆਫਿਸ ਹੈਗਾ ਐਡਵਾਂਸ ਤੇ ਸਟੀਲ ਦੇ ਇੰਟਰਸੈਕਸ਼ਨ ਤੇ ਯੂਨਿਟ ਨੰਬਰ 20 ਦੇ ਵਿੱਚ ਰਾਈਜ਼ ਸੀਪੀਏ LLP ਟੈਕਸ ਸਰਵਿਸਿਜ਼ ਚਾਹੀਦੀਆਂ ਪਰਸਨਲ ਸੈਲਫ ਇੰਪਲੋਇਡ ਟੈਕਸ ਈ ਫਾਈਲ ਕਰਨਾ ਕਾਰਪੋਰੇਟ ਟੈਕਸ ਪਾਰਟਨਰਸ਼ਿਪ ਟੈਕਸ ਰਿਟਰਨ ਜਾਂ ਫਿਰ ਅਕਾਊਂਟਿੰਗ ਸਰਵਿਸ ਚਾਹੀਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਪ੍ਰੋਜੈਕਸ਼ਨ ਰਿਪੋਰਟਸ ਬੁੱਕ ਕੀਪਿੰਗ ਪੇਰੋਲ ਸਪੋਰਟ ਚਾਹੀਦੀ ਹੈ ਜਾਂ HST ਰਿਬੇਟ ਐਪਲੀਕੇਸ਼ਨ ਲਾਉਣੀ ਹੈ ਤੁਸੀਂ ਜਾਂ ਤੁਹਾਨੂੰ ਐਡਵਾਈਜ਼ਰੀ ਸਰਵਿਸ ਚਾਹੀਦੀਆਂ CRA ਆਡਿਟ ਆ ਗਿਆ ਨੋਟਸ ਆਫ ਆਬਜੈਕਸ਼ਨ ਆਇਆ ਕਾਰਪੋਰੇਸ਼ਨ ਰੀਓਰਗੇਨਾਈਜੇਸ਼ਨ ਕਰਨੀ ਹੈ ਕੋਈ ਵੀ ਕੰਮ ਆ ਅਕਾਊਂਟਸ ਦੇ ਸਬੰਧ ਦੇ ਵਿੱਚ ਤੁਸੀਂ ਇਹਨਾਂ ਨਾਲ ਤਾਲਮੇਲ ਕਰਨਾ ਪ੍ਰੋਫੈਸ਼ਨਲ ਬੰਦੇ ਨੇ ਬੜੇ ਮਾਹਰ ਨੇ ਆਪਣੇ ਕੰਮ ਦੇ ਵਿੱਚ ਜਾਣੀ ਸਿੱਧੀ ਗੱਲ ਜੇ ਵਧੀਆ ਅਕਾਊਂਟੈਂਟ ਚਾਹੀਦਾ ਤੇਜ਼ ਤਰਾਰ ਤੁਹਾਨੂੰ ਪ੍ਰੋਫੈਸ਼ਨਲ ਜਿਹੜਾ ਤੁਹਾਡੇ ਹੱਕ ਦੇ ਵਿੱਚ ਤੁਹਾਡੇ ਪੱਖ ਦੇ ਵਿੱਚ ਕੰਮ ਕਰੇ ਤਾਂ ਬਸ ਇਹਨਾਂ ਨੂੰ ਕਾਲ ਕਰ ਲਿਓ 647-847-1000 ਸਮਾਂ ਹੋ ਗਿਆ ਜੀ ਸਾਡਾ ਸਮਾਪਤ ਤੇ ਆਪਾਂ ਹੁਣ ਫਿਰ ਕੱਲ ਨੂੰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਬਹੁਤ ਧੰਨਵਾਦ
WTOR 770 AM, Youngstown, Toronto. The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है। मैंने सेव किए हैं $2,000।
क्या चमत्कार किया, मुझे भी गुर सिखाओ ना।
हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773
Petro Canada pesh kar de Juron heavy duty diesel engine oils hun full service savings naal 10W30 synthetic $20 discount $5W30 $40 discount offer limited time lay 5W30 quick start aur oil flow thande mausam vich jeetu 10W30 engine di kargozari nu banaye rakhda QTL di tin locations te pujjo aur laab chakko exit 268 Cambridge exit 579